ਫਾਰਮਰਸ ਟਰਾਂਸ ਕੈਨੇਡਾ ਵਾਲਿਆਂ ਨੂੰ ਕੈਨੇਡਾ ਤੋਂ ਕੈਲੀਫੋਰਨੀਆ ਅਮਰੀਕਾ ਲਈ ਡੈਡੀਕੇਟਿਡ ਲੋਡਾਂ ਲਈ ਡਰਾਈਵਰਸ ਦੀ ਲੋੜ ਹੈ। ਵਧੀਆ ਤਨਖਾਹ, 70 ਸੈਂਟ ਪ੍ਰਤੀ ਮਾਈਲਸ, ਮਨੀ ਆਨ ਟਾਈਮ, ਤੁਸੀਂ ਵੀ ਬਣ ਸਕਦੇ ਹੋ ਫਾਰਮਰਸ ਟਰਾਂਸ ਕੈਨੇਡਾ ਦੀ ਟਰੱਕ ਡਰਾਈਵਰ ਟੀਮ ਦਾ ਹਿੱਸਾ। ਇਹਨਾਂ ਨੂੰ ਚਾਹੀਦੀਆਂ ਨੇ 7 ਟੀਮਾਂ ਜਲਦ ਤੋਂ ਜਲਦ। ਨਾਲ ਹੀ ਇਹਨਾਂ ਦੀ ਮੈਨੀਟੋਬਾ ਦੇ ਵਿੱਚ ਐਡਵਾਂਸ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਸ਼ਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ, ਭਾਵੇਂ ਉਹ ਹੋਵੇ ਸੇਫਟੀ ਇੰਸਪੈਕਸ਼ਨ, ਬ੍ਰੇਕ ਟ੍ਰਾਂਸਮਿਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਦੀ ਲੋੜ। ਇੱਥੇ ਰਿਪੇਅਰ ਬਹੁਤ ਹੀ ਘੱਟ ਰੇਟਾਂ ਤੇ ਤਸੱਲੀ ਬਖਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਅੱਜ ਹੀ ਦਲਵੀਰ ਸਿੰਘ ਜੀ ਨੂੰ ਕਾਲ ਕਰੋ 204-403-8888 ਜਾਂ ਤੁਸੀਂ ਸਾਡੀ ਸ਼ਾਪ ਤੇ ਵੀ ਕਾਲ ਕਰ ਸਕਦੇ ਹੋ 204-488-2222। ਫਾਰਮਰਸ ਟਰਾਂਸ ਕੈਨੇਡਾ, ਵਿਸ਼ਵਾਸ ਦਾ ਦੂਜਾ ਨਾਂ। ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਚੰਨ ਪਰਦੇਸੀ, ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਸ਼ਾਮਦੀਦ, ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਨਾਲ ਕਹਿੰਦੇ ਜੀ ਆਦਾਬ ਅਰਜ਼ੇ। ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ ਤੇ ਪ੍ਰੋਗਰਾਮ ਸੰਦੀਪ ਲਾਈਵ ਦੇ ਨਾਲ ਮੈਂ ਸੰਦੀਪ ਕੌਰ ਹਾਜ਼ਰ ਹਾਂ ਜੀ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਜਾਣਕਾਰੀਆਂ ਸ਼ੇਅਰ ਕਰਦੇ ਹਾਂ ਤੇ ਉੱਥੇ ਬੜੇ ਪਿਆਰੇ ਪਿਆਰੇ ਗੀਤ ਵੀ ਚੱਲਦੇ ਨੇ। ਸੋ ਸਭ ਨੂੰ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ, ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ ਔਰ ਸੁੱਖ ਵਸੇ ਤੁਹਾਡੀ ਨਗਰੀ, ਤੁਹਾਡਾ ਘਰ ਪਰਿਵਾਰ। ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਚਾਹੁੰਦੇ ਹਾਂ। ਤੇ ਅੱਜ ਇਸ ਪ੍ਰੋਗਰਾਮ 'ਚ ਕੀ ਕੁਝ ਅਸੀਂ ਲੈ ਕੇ ਹਾਜ਼ਰ ਹੋਏ ਹਾਂ, ਕੀ ਕੁਝ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ, ਸੋ ਸਭ ਤੋਂ ਪਹਿਲਾਂ ਇੱਕ ਨਜ਼ਰ ਉਸ ਤੇ ਮਾਰਦੇ ਹਾਂ ਜੀ। ਦੂਜੀ ਵਿਸ਼ਵ ਜੰਗ ਦੇ ਦੌਰਾਨ ਦੁਨੀਆਂ ਦੀ ਬਸ ਇੱਕੋ ਉਮੀਦ ਸੀਗੀ ਕਿ ਇਹ ਸਭ ਖਤਮ ਕਦੋਂ ਖਤਮ ਹੋਵੇਗਾ। 75 ਸਾਲ ਬਾਅਦ ਉਸੇ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਮੁੜ ਨਜ਼ਰ ਆ ਰਹੇ ਨੇ ਕੋਰੋਨਾ ਵਾਇਰਸ ਦੇ ਕਰਕੇ। ਕੋਰੋਨਾ ਵਾਇਰਸ ਦੀ ਦਵਾਈ ਜਿਸਦੇ ਲਈ ਜੱਦੋ ਜਹਿਦ ਚੱਲ ਰਹੀ ਹੈ, ਬਹੁਤ ਸਾਰੇ ਜਿਹੜੇ ਦੇਸ਼ ਨੇ ਇਸ ਨੂੰ ਇਸ ਵੈਕਸੀਨ ਨੂੰ ਤਿਆਰ ਕਰਨ ਦੇ ਲਈ ਬਹੁਤ ਮਿਹਨਤ ਕਰ ਰਹੇ ਨੇ, ਪਰ ਇਹ ਜਿਹੜੀ ਕੋਰੋਨਾ ਵਾਇਰਸ ਦੀ ਦਵਾਈ ਹੈ ਜਿੱਥੇ ਵੀ ਬਣੇ, ਭਾਰਤ ਪਹੁੰਚਣ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ, ਇਸ ਸਬੰਧੀ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ। ਔਰ ਇਸ ਤੋਂ ਇਲਾਵਾ ਅਮਰੀਕਾ ਦਾ ਸਬੰਧ ਪੰਜਾਬ ਦੀ ਗਾਇਕੀ ਦੇ ਨਾਲ ਤੇ ਮਨੋਰੰਜਨ ਦੇ ਨਾਲ ਵੀ ਆ, ਜਿਹਦਾ ਸਿੱਧਾ ਨਹੀਂ ਤਾਂ ਅਸਿੱਧਾ ਪ੍ਰਭਾਵ ਤਾਂ ਜ਼ਰੂਰ ਇਹ ਪਾਉਂਦਾ ਹੈ। ਸੋ ਉਸ ਬਾਰੇ ਵੀ ਗੱਲਬਾਤ ਹੋਵੇਗੀ। ਤੇ ਨਾਲ ਹੀ ਨਾਲ ਜੀ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ 25 ਜੁਲਾਈ ਦੇ ਦਿਨ ਦਾ ਇਤਿਹਾਸ ਜਾਣਨਾ ਚਾਹੁੰਦੇ ਹੋ ਤਾਂ ਬਿਲਕੁਲ ਅਸੀਂ ਸ਼ੇਅਰ ਕਰਾਂਗੇ ਕਿਉਂ ਹੈ ਇਹ ਦਿਨ ਖਾਸ, ਤਾਂ ਤੁਸੀਂ ਇਸ ਸਬੰਧੀ ਜਾਣਕਾਰੀ ਵੀ ਪ੍ਰੋਗਰਾਮ ਦੇ ਵਿੱਚ ਸੁਣ ਸਕੋਗੇ। ਸੋ ਹੋਰ ਵੀ ਬਹੁਤ ਕੁਝ ਖਾਸ ਹੋਵੇਗਾ, ਕੁਝ ਸਿਹਤ ਦੇ ਹਵਾਲੇ ਦੇ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਬਸ ਇਸੇ ਤਰ੍ਹਾਂ 1 ਘੰਟਾ ਪੂਰਾ ਸਾਡੇ ਨਾਲ ਜੁੜੇ ਰਹਿਣਾ। ਭਾਰਤ ਦੇ ਵਿੱਚ ਸ਼ਾਮ ਦੀ 6:30 ਤੋਂ 7:30 ਵਜੇ ਤੱਕ ਇਹ ਲਾਈਵ ਪ੍ਰੋਗਰਾਮ ਹੋਵੇਗਾ ਔਰ ਸ਼ਿਕਾਗੋ ਚ ਸਵੇਰ ਦੇ 8 ਵਜੇ ਹੋਣਗੇ। ਤੇ ਫਿਲਹਾਲ ਫੋਨ ਨੰਬਰ ਤੁਹਾਨੂੰ ਦੱਸ ਦਈਏ 94-637-33309 ਭਾਰਤ ਦਾ ਸਟੂਡੀਓ ਨੰਬਰ, ਔਰ ਬਾਕੀ ਦੇ ਨੰਬਰ ਵੀ ਨੋਟ ਕਰ ਸਕਦੇ ਹੋ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 020-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਹਾਂ ਦੋਸਤੋ, ਇਹਨਾਂ ਨੰਬਰਾਂ ਨੂੰ ਡਾਇਲ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਅਗਰ ਤੁਸੀਂ ਮੈਸੇਜ ਦੇ ਰਾਹੀਂ ਸਾਨੂੰ ਪਾਉਣਾ ਚਾਹੁੰਦੇ ਹੋ ਤਾਂ ਸਾਡਾ ਫੇਸਬੁੱਕ ਪੇਜ ਹੈ ਆਰ ਜੀ ਸੰਦੀਪ ਕੌਰ ਦੇ ਨਾਮ ਨਾਲ, ਬੜੀ ਆਸਾਨੀ ਦੇ ਨਾਲ ਮਿਲ ਜਾਏਗਾ। ਔਰ ਜਨ ਪਰਦੇਸੀ ਮੀਡੀਆ ਗਰੁੱਪ ਦੇ ਨਾਮ ਨਾਲ ਵੀ ਤੁਸੀਂ ਸਾਨੂੰ ਉੱਥੇ ਬਿਲਕੁਲ ਜੀ ਜੁਆਇਨ ਕਰ ਸਕਦੇ ਹੋ, ਮੈਸੇਜ ਭੇਜ ਸਕਦੇ ਹੋ, ਜਾਂ ਆਰ ਜੀ ਸੰਦੀਪ ਐਟ ਜਨ ਪਰਦੇਸੀ ਡੋਟ ਕੌਮ ਬਿਲਕੁਲ ਜੀ। ਸੋ ਇਸ ਤੇ ਈਮੇਲ ਵੀ ਕੀਤੀ ਜਾ ਸਕਦੀ ਹੈ। ਇੰਤਜ਼ਾਰ ਰਹੇਗਾ ਪੂਰੇ ਇਸ ਇੱਕ ਘੰਟੇ ਦੇ ਵਿੱਚ ਸੋ ਤਮਾਮ ਜਾਣਕਾਰੀਆਂ ਤੇ ਮਿੱਠਾ ਮਿੱਠਾ ਗੀਤ ਸੰਗੀਤ ਤੇ। ਆਓ ਜੀ, ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਆਪਾਂ ਅੱਜ ਦੇ ਦਿਨ ਦੇ ਇਤਿਹਾਸ ਦੇ ਵੱਲ, ਯਾਨੀ ਕਿ 25 ਜੁਲਾਈ ਦਾ ਦਿਨ ਹੈ, ਕਿਹੜੀ ਕਿਹੜੀ ਘਟਨਾਵਾਂ ਵਾਪਰੀਆਂ। ਦੋਸਤੋ, ਅੱਜ ਦੇ ਇਸ ਦਿਨ ਨੂੰ ਨਾ ਵਰਲਡ IVF ਡੇ ਕਰਕੇ ਵੀ ਮਨਾਇਆ ਜਾਂਦਾ। ਕਿਉਂ ਜੀ? ਕਿਉਂਕਿ ਦੁਨੀਆਂ ਦੇ ਪਹਿਲੇ IVF ਸ਼ਿਸ਼ੂ ਲੂਇਸ ਬਰਾਊਨ ਦਾ ਜਨਮ ਅੱਜ ਹੀ ਦੇ ਦਿਨ 1978 ਦੇ ਵਿੱਚ ਇੰਗਲੈਂਡ ਦੇ ਓਲਡਹੈਮ ਸ਼ਹਿਰ ਦੇ ਵਿੱਚ ਹੋਇਆ ਸੀ। ਤੇ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਦੁਨੀਆਂ ਦੇ ਜਿਹੜੇ ਵਿਗਿਆਨੀ ਸੀਗੇ ਉਹ ਇਨਫਰਟੀਲਿਟੀ ਦੀ ਬਿਮਾਰੀ ਨੂੰ ਦੂਰ ਕਰਨ ਦੇ ਲਈ, ਇਸ ਦਾ ਟ੍ਰੀਟਮੈਂਟ ਖੋਜਣ ਦੇ ਬਹੁਤ ਜ਼ਿਆਦਾ ਪ੍ਰਯਾਸ ਉਹ ਕਰਦੇ ਰਹੇ ਸੀਗੇ। ਔਰ ਇਸ ਮਾਮਲੇ ਦੇ ਸੰਬੰਧੀ ਜਿਹੜੀ ਸਫਲਤਾ ਬਹੁਤ ਵੱਡੀ ਮਿਲੀ ਸੀਗੀ ਉਹ 25 ਜੁਲਾਈ 1978 ਨੂੰ ਮਿਲੀ ਸੀ, ਜਦ ਇੰਗਲੈਂਡ ਦੇ ਵਿੱਚ ਲੂਇਸ ਬਰਾਊਨ ਨੇ ਜਨਮ ਲਿੱਤਾ ਸੀਗਾ। ਔਰ ਬਰਾਊਨ ਦੁਨੀਆਂ ਦੇ ਵਿੱਚ ਸਕਸੈਸਫੁਲ IVF ਟ੍ਰੀਟਮੈਂਟ ਤੋਂ ਬਾਅਦ ਪੈਦਾ ਹੋਣ ਵਾਲੀ ਪਹਿਲੀ ਬੱਚੀ ਹੈ ਜੀ। ਔਰ ਇਹ ਸਭ ਡਾਕਟਰ ਪੈਟ੍ਰਿਕ ਸਟੈਪਟੋ, ਰਾਬਰਟ ਐਡਵਰਡਸ ਔਰ ਉਨ੍ਹਾਂ ਦੀ ਟੀਮ ਦੇ ਕਈ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸੰਭਵ ਹੋ ਪਾਇਆ ਸੀ। ਸੋ IVF ਦੇ ਨਾਲ ਨਾਲ ਕਈ ਹੋਰ ਟੈਕਨੀਕ ਤਦ ਹੀ ਵਿਕਸਿਤ ਹੋਈਆਂ ਸੀਗੀਆਂ ਤੇ ਹਰ ਸਾਲ 25 ਜੁਲਾਈ ਨੂੰ ਰਿਪਰੋਡਕਟਿਵ ਮੈਡੀਸਿਨ ਦੇ ਵਿੱਚ ਹੋਏ ਮਹਾਨ ਅਵਿਸ਼ਕਾਰ ਨੂੰ ਯਾਦ ਕਰਨ ਦੇ ਲਈ ਇਸ ਨੂੰ ਵਰਲਡ IVF ਡੇ ਦੇ ਰੂਪ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਨਾ ਹੀ ਨਹੀਂ ਜੀ, ਤੁਹਾਨੂੰ ਦੱਸ ਦਈਏ ਕਿ 25 ਜੁਲਾਈ 1837 ਨੂੰ ਇਲੈਕਟ੍ਰਿਕ ਟੈਲੀਗ੍ਰਾਫ ਦੇ ਇਸਤੇਮਾਲ ਦਾ ਪਹਿਲੀ ਵਾਰ ਸਫਲਤਾਪੂਰਵਕ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਸੀਗਾ। ਔਰ ਇਸ ਤੋਂ ਇਲਾਵਾ ਜੀ, ਨਿਆਗਰਾ ਫਾਲਸ ਦੇ ਯੁੱਧ ਚ ਅਮਰੀਕਾ ਨੇ 1814 ਨੂੰ ਬ੍ਰਿਟੇਨ ਨੂੰ ਹਰਾ ਦਿੱਤਾ ਸੀਗਾ। ਤੇ ਨਾਲੇ ਨਾਲ ਤੁਹਾਨੂੰ ਦੱਸ ਦਈਏ ਕਿ ਜਾਰਡਨ ਤੇ ਇਜ਼ਰਾਇਲ ਦੇ ਵਿਚ 46 ਸਾਲਾਂ ਤੋਂ ਚੱਲ ਰਹੇ ਯੁੱਧ 25 ਜੁਲਾਈ 1994 ਨੂੰ ਖਤਮ ਹੋਇਆ ਸੀ। ਔਰ ਗੁਜਰਾਤ ਦੇ ਵਿਚ 25 ਜੁਲਾਈ 2017 ਨੂੰ ਹੜ੍ਹ ਆਇਆ ਸੀਗਾ ਔਰ ਹੜ੍ਹ ਆਉਣ ਦੇ ਨਾਲ 70 ਤੋਂ ਜ਼ਿਆਦਾ ਲੋਕ ਮਾਰੇ ਗਏ ਸੀਗੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਾਲ 1984 ਦੇ ਵਿਚ 25 ਜੁਲਾਈ ਨੂੰ ਹੀ ਰੂਸ ਦੀ ਸਵਿਤਲਾਨਾ ਸਵਿਸਕਾਇਆ ਪੋਲਾਰਡ ਦੇ ਵਿਚ ਟੁਰਨ ਵਾਲੀ ਪਹਿਲੀ ਔਰਤ ਵੀ ਬਣੀ ਸੀਗੀ। ਔਰ ਪ੍ਰਤਿਭਾ ਪਾਟਿਲ ਨੇ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਦੇ ਵਜੋਂ ਸਹੁੰ ਚੁੱਕੀ ਸੀ ਸਾਲ 2007 ਦੇ ਵਿਚ। ਤੇ ਅੱਜ ਦਾ ਦਿਨ ਸਾਨੂੰ ਇਹ ਵੀ ਦੱਸਦਾ ਕਿ ਸਾਲ 2002 ਦੇ ਵਿਚ APJ ਅਬਦੁਲ ਕਲਾਮ, ਜੋ ਕਿ ਇਕ ਭਾਰਤੀ ਵਿਗਿਆਨੀ ਸਨ, ਭਾਰਤ ਰਤਨ ਦੇ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਤੇ ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ ਸਨ। ਪਹਿਲਾ ਚੀਨ ਤੇ ਜਾਪਾਨ ਦਾ ਯੁੱਧ ਵੀ ਅੱਜ ਦੇ ਦਿਨ ਸ਼ੁਰੂ ਹੋਇਆ ਸੀ ਸਾਲ 1894 ਦੇ ਵਿਚ। ਰੇਡੀ ਚੰਦ ਪ੍ਰਦੇਸੀ ਦੇ ਸੰਦੀਪ ਲਾਈਵ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ। ਇਸੇ ਤਰ੍ਹਾਂ ਆਨੰਦ ਮਾਣਦੇ ਰਹਿਣਾ, ਪ੍ਰੋਗਰਾਮ ਨੂੰ ਸੁਣਦੇ ਰਹਿਣਾ ਤੇ ਚਲਦੇ ਹਾਂ ਜੀ ਪ੍ਰੋਗਰਾਮ ਦੇ ਪਹਿਲੇ ਗੀਤ ਦੇ ਵੱਲ। ਆਵਾਜ਼ ਰਣਜੀਤ ਬਾਵਾ ਦੀ। ਯਾਰੋ ਬਦਲ ਦਿਓ ਤਸਵੀਰਾਂ, ਡਰ ਜਾਣਾ ਮਨਜ਼ੂਰ ਨਹੀਂ।
ਲੱਗੇ ਹੋਏ ਜੀ ਇਹ ਕੰਮ ਨਾ ਮਰਦਾ ਵਾਲੇ ਦਿਲ ਕਮਜ਼ੋਰ ਹੋ ਗਏ ਵਾਲੇ ਕਿਉਂ ਨੀ ਖਾਂਦਾ ਖੂਨ ਉਬਾਲੇ ਚਿਹਰੇ ਤੇ ਵੀ ਨੂਰ ਨਹੀਂ ਦੂਰ ਨਹੀਂ ਜੋ ਇੱਕ ਨਿਸ਼ਾਨਾ ਰੱਖਦੇ ਫਿਰ ਇਤਿਹਾਸ ਨੇ ਉਹੀ ਰੱਖਦੇ ਸੋਭਾ ਸਾਰੇ ਜੱਗ ਦੀ ਖੱਟ ਦੇ ਗੱਲ ਚੇਤੇ ਰੱਖਿਓ ਜੀ ਜੋ ਜਦੋਂ ਧੱਕੇ ਨੇ ਕਰਦੇ ਨਹੀਂ ਨਾਲ ਹਾਲਾਤਾਂ ਲੜਦੇ ਕੋਸ਼ਿਸ਼ ਕਰਨੇ ਤੋਂ ਵੀ ਡਰਦੇ ਉਹਨਾਂ ਖੱਟਿਆ ਦੱਸਿਓ ਕੀ ਜੋ ਚੁੱਕੇ ਸਮੇਂ ਦੇ ਅੱਗੇ ਬੈਠੇ ਵੇਖਣ ਖੱਬੇ ਸੱਜੇ ਉਹਨੂੰ ਫਲ ਵੀ ਕਿੱਥੋਂ ਲੱਗੇ ਜਿਹਨੂੰ ਪੈਂਦਾ ਬੂਰ ਨਹੀਂ ਜੇ ਹੋਣੇ ਰਾਜਾ ਪੱਕੇ ਦੁਨੀਆ ਮਾਰੇ ਧੱਕੇ ਬੰਦਾ ਦਿਲਾਂ ਛੋਟਾ ਰੱਖੇ ਮੰਜ਼ਲ ਬਹੁਤੀ ਦੂਰ ਨਹੀਂ
ਜੀ ਦੋਸਤੋ ਪ੍ਰੋਗਰਾਮ ਚ ਰਣਜੀਤ ਬਾਵਾ ਦੀ ਆਵਾਜ਼ ਚ ਖੂਬਸੂਰਤ ਗੀਤ ਆਪਾਂ ਸੁਣ ਰਹੇ ਸੀ ਤੇ ਨਾਲ ਹੀ ਸਾਡੇ ਪਹਿਲੇ ਕਾਲਰ ਵੀ ਆ ਗਏ ਨੀ ਜੀ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ
ਹਾਂਜੀ ਸੁਨੀਲ ਬੇਟਾ ਸਤਿ ਸ਼੍ਰੀ ਅਕਾਲ ਬੜੀਆਂ ਮੁਬਾਰਕਾਂ ਕਦੇ ਕਦੇ ਆਵਾਜ਼ ਸੁਣ ਲੈਂਦੇ ਤੁਹਾਡੀ
ਜੀ ਸ਼ੁਕਰੀਆ ਆਪਣੇ ਬਾਰੇ ਸਾਡੇ ਤਮਾਮ ਸੁਣਨ ਵਾਲੇ ਨੂੰ ਦੱਸ ਦਿਓ ਕਿੱਥੋਂ ਕੌਣ ਗੱਲ ਕਰ ਰਹੇ ਹੋ
ਮੈਂ ਵੈਸ਼ਨੂ ਸ਼ਰਮਾ ਨਵਾਂ ਸ਼ਹਿਰ ਤੋਂ ਬੋਲ ਰਿਹਾ ਅੱਜ ਪਾਵ ਸ਼ਰਮਾ ਦੇ ਬੱਚੇ ਦਾ ਬਰਥਡੇ ਦੀਆਂ ਵਧਾਈਆਂ ਸਾਡੇ ਵੱਲੋਂ ਬਹੁਤ ਬਹੁਤ ਏਦਾਂ ਹੀ ਹੱਸਦੇ ਵਸਦੇ ਰਹਿਣ ਸਾਰੇ ਸੱਜਣ ਮਿੱਤਰ ਤੇ ਸ਼ੁਕਰੀਆ ਜਾਣਕਾਰੀ ਤੁਹਾਡੀ ਵਧੀਆ ਔਰ ਜਿੰਨਾ ਉਹ ਕਹਿੰਦੇ ਨਾ ਸਾਡੇ ਹੁਣ ਗਰਮੀ ਆ ਤਾਂ ਤੁਸੀਂ ਸਰਦੀਆਂ ਚ ਦੇਸ਼ ਚ ਪਹੁੰਚੇ ਉੱਥੋਂ ਚੱਲਦਾ ਕੰਮ ਸਾਨੂੰ ਕਦੇ ਕਦੇ ਆਵਾਜ਼ ਸੁਣਨ ਨੂੰ ਮਿਲਦੀ ਆ ਬਹੁਤ ਸ਼ੁਕਰੀਆ ਬਹੁਤ ਜਾਣਕਾਰੀ
ਚਲੋ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਤਾਂ ਪ੍ਰੋਗਰਾਮ 6 ਦਿਨ ਲੈ ਕੇ ਹਾਜ਼ਰ ਹੁੰਦੇ ਆ ਪਰ ਤੁਸੀਂ ਸਾਨੂੰ ਅੱਜ ਦੇ ਇਸ ਦਿਨ ਸੁਣ ਲੈਂਦੇ ਹੋ ਸੋ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ
ਸੂਰਜ ਛੁਪਿਆ ਹੁੰਦਾ ਜੀ ਸਾਡੀ ਰਾਤ ਹੁੰਦੀ ਆ
ਹਾਂਜੀ ਬਿਲਕੁਲ ਰਾਤ ਹੁੰਦੀ ਹੈ ਰਾਤ ਦੇ 10:30 ਹੁੰਦੇ ਨੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੰਗਲੀ ਬੋਲ ਪ੍ਰੋਗਰਾਮ ਦੇ ਵਿਚ 5 ਦਿਨ ਜਿਹੜਾ ਅਸੀਂ ਹਾਜ਼ਰੀ ਲਗਵਾਉਂਦੇ ਆ ਤੇ ਇਹ ਦਿਨ ਹੁੰਦਾ ਜਦੋਂ ਬਿਲਕੁਲ ਜੀ ਸ਼ਨੀਵਾਰ ਦਾ ਦਿਨ ਤੇ 1 ਘੰਟੇ ਦਾ ਇਹ ਪ੍ਰੋਗਰਾਮ ਥੋੜਾ ਜਿਹਾ ਪਹਿਲਾਂ ਅਸੀਂ ਲੈ ਕੇ ਹਾਜ਼ਰ ਹੁੰਦੇ ਆ ਤੇ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ ਇੱਕ ਹੋਰ ਬੜੀ ਵਧੀਆ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੁਣਦੇ ਰਹਿਣਾ ਇਸੇ ਤਰ੍ਹਾਂ ਰੇਡੀਓ ਚੰਨ ਪਰਦੇ ਸੀ
ਉਹ ਮੰਡੀ ਕੀ ਕਰ ਰਿਹਾ
ਉਹ ਟਰੱਕ 2 ਦਿਨਾਂ ਦਾ ਪਰੇਸ਼ਾਨ ਕਰ ਰਿਹਾ ਸੀ ਮੈਂ ਕਿਹਾ ਥੋੜੀ ਜਿਹੀ ਮੁਰੰਮਤ ਕਰਾ ਦਿਆ ਜੀ
ਉਹ ਯਾਰ ਇਹ ਤਾਂ ਦੱਸਿਆ ਹੀ ਨਹੀਂ ਕਿੰਨਾ ਤੋਂ ਕਰਵਾ ਰਿਹਾ
ਉਹ ਤੂੰ ਪੁੱਛੀ ਨਹੀਂ
ਓਏ ਹੁਣ ਦੱਸ ਦੇ
ਸੁਣੋ ਬੱਚਾ ਵਿਸਥਾਰ ਸੇ ਸੁਣੋ
ਜੀ ਹਾਂ ਇੰਡੀ ਟਰੱਕ ਐਂਡ ਟ੍ਰੇਲਰ ਰਿਪੇਅਰ ਇੰਡੀਆਨਾਪੋਲਿਸ ਇੰਡੀਆਨਾ ਜਿੱਥੇ ਟਰੱਕ ਤੇ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਜੀ ਤੇ ਫਿਰ ਚਾਹੇ ਹੋਵੇ ਟਰੱਕ ਟ੍ਰੇਲਰ ਜਾਂ ਟਾਇਰ ਹਰੇਕ ਤਰ੍ਹਾਂ ਦਾ ਕੰਮ ਇੱਥੇ ਕੀਤਾ ਜਾਂਦਾ ਹੈ ਜੀ ਨਵੇਂ ਤੇ ਪੁਰਾਣੇ ਟਾਇਰ ਵੀ ਬਦਲਵਾ ਸਕਦੇ ਹੋ ਔਰ ਹਾਂ 100 ਤੋਂ ਵੱਧ ਟਰੱਕਾਂ ਤੇ ਟ੍ਰੇਲਰਾਂ ਵਾਸਤੇ ਪਾਰਕਿੰਗ ਵੀ ਉਪਲਬਧ ਹੈ ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ ਸੋ ਅੱਜ ਹੀ ਕਾਲ ਕਰੋ ਅਵਤਾਰ ਸਿੰਘ ਜਾਂ ਸੁਖਵਿੰਦਰ ਸਿੰਘ ਨੂੰ 317-712-1000 ਜਾਂ 317-760-6665 ਤੇ 317-760-6665 ਤੇ ਯਾਦ ਰੱਖਿਓ ਹਾਈਵੇ 465 ਐਗਜ਼ਿਟ 47 ਬਰੁਕਵਿਲੇ ਰੋਡ ਇੰਡੀਆਨਾਪੋਲਿਸ ਇੰਡੀਆਨਾ ਚ ਪੈਂਦਾ ਹੈ ਤੁਹਾਡਾ ਆਪਣਾ ਇੰਡੀ ਟਰੱਕ ਐਂਡ ਟ੍ਰੇਲਰ ਰਿਪੇਅਰ
ਜੀ ਦੋਸਤੋ ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਕੱਲ ਦਾ ਜਿਹੜਾ ਦਿਨ ਹੈ 26 ਜੁਲਾਈ ਦਾ ਦਿਨ ਦੋਸਤੋ 26 ਜੁਲਾਈ 1999 ਨੂੰ ਕਾਰਗਿਲ ਯੁੱਧ ਦੇ ਵਿਚ ਭਾਰਤ ਨੂੰ ਜਿੱਤ ਮਿਲੀ ਸੀਗੀ ਔਰ ਇਸ ਵਜ੍ਹਾ ਦੇ ਨਾਲ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ 1999 ਦੇ ਵਿਚ ਕਾਰਗਿਲ ਦੀਆਂ ਪਹਾੜੀਆਂ ਦੇ ਉੱਤੇ ਪਾਕਿਸਤਾਨੀ ਘੁਸਪੈਠੀਆਂ ਨੇ ਕਬਜ਼ਾ ਜਮਾ ਲਿਆ ਸੀਗਾ ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਉਨ੍ਹਾਂ ਦੇ ਖਿਲਾਫ਼ ਆਪਰੇਸ਼ਨ ਵਿਜੈ ਚਲਾਇਆ ਸੀਗਾ ਔਰ ਆਪਰੇਸ਼ਨ ਵਿਜੈ 8 ਮਈ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਹਰ ਸਾਲ 26 ਜੁਲਾਈ ਦੇ ਦਿਨ ਨੂੰ ਕਾਰਗਿਲ ਵਿਜੈ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਜੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਸੋ ਜੀ ਦੇਖਦੇ ਸਾਡੇ ਅਗਲੇ ਕਾਲਰ ਵੀ ਜੁੜ ਗਏ ਨੇ ਸਵਾਗਤ ਜੀ ਸਤਿ ਸ਼੍ਰੀ ਅਕਾਲ
ਹੈਲੋ ਸਤਿ ਸ਼੍ਰੀ ਅਕਾਲ ਜੀ
ਜੀ
ਜੀ ਮੈਂ ਗੁਰਿੰਦਰਪਾਲ ਸਿੰਘ ਬੋਲ ਰਿਹਾ ਰਾਜਪੁਰਾ ਤੋਂ
ਜੀ ਗੁਰਿੰਦਰ ਜੀ ਕਿਵੇਂ ਹੋ ਕੀ ਕਹਿਣਾ ਚਾਹੋਗੇ
ਜੀ ਮੈਂ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਸਾਰੇ
ਬਹੁਤ ਵਧੀਆ ਜੀ
ਜੀ ਗੱਲ ਏਦਾਂ ਹੈ ਵੀ ਕੱਲ ਨੂੰ ਆਪਣੀ 26 ਜੁਲਾਈ ਹੈ ਤੇ ਕੱਲ ਨੂੰ ਹੈ ਕਾਰਗਿਲ ਵਿਜੈ ਦਿਵਸ
ਜੀ ਬਿਲਕੁਲ ਉਸੇ ਦਾ ਹੀ ਜ਼ਿਕਰ ਕਰ ਰਹੇ ਸੀ ਇਸ ਵਕਤ ਸਿੰਘ ਕੀ ਕਹਿਣਾ ਚਾਹੋਗੇ ਤੁਸੀਂ
ਜੀ ਜੀ ਮੈਂ ਬਸ ਇਹੀ ਕਹਾਂਗਾ ਕਿ ਸਾਨੂੰ ਸਾਡੇ ਦੇਖੋ ਸੂਰਬੀਰ ਦੇਸ਼ ਸਿਪਾਹੀਆਂ ਨੇ ਇਸ ਦਿਨ ਆਪਣੇ ਪਾਕਿਸਤਾਨ ਨਾਲ ਕਾਰਗਿਲ ਦੇ ਨਾਲ ਉੱਤੇ ਪਹਾੜਾਂ ਦੇ ਵਿਜੇ ਪ੍ਰਾਪਤ ਕੀਤੀ ਸੀਗੀ
ਜੀ
ਤੇ ਸਾਨੂੰ ਉਹਨਾਂ ਦੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਤੇ ਦੇਖੋ ਕਿੰਨੀ ਔਖੀ ਲੜਾਈ ਸੰਕਟ ਹਨੇਰੀ ਸਾਡੇ ਫੌਜੀ ਜਵਾਨ ਸਾਡੀ ਦੇਸ਼ ਦੀ ਹਿਫਾਜ਼ਤ ਕਰਦੇ ਨੇ ਤੇ ਸਾਨੂੰ ਉਹਨਾਂ ਦਾ ਸਨਮਾਨ ਵੀ ਹੈ
ਬਿਲਕੁਲ ਜੀ
ਤੇ ਸਾਨੂੰ ਸਲਾਮ ਹੋਣਾ ਚਾਹੀਦਾ ਉਹਨਾਂ ਦੇ ਮਸਤਕ ਤੇ ਉਹਨਾਂ ਦੇ ਪ੍ਰਤੀ ਦੇਸ਼ ਜਜ਼ਬਾ ਵੀ ਹੋਣਾ ਚਾਹੀਦਾ
ਜੀ ਬਿਲਕੁਲ ਦਰੁਸਤ ਤੁਸੀਂ ਫਰਮਾਇਆ ਜੀ ਉਹਨਾਂ ਸ਼ਹੀਦਾਂ ਦੀ ਵਜ੍ਹਾ ਕਰਕੇ ਅਸੀਂ ਉਸ ਆਰਮੀ ਦੀ ਵਜ੍ਹਾ ਕਰਕੇ ਆਪਣੇ ਘਰਾਂ ਦੇ ਵਿੱਚ ਬੜੇ ਸੁਰੱਖਿਅਤ ਬੈਠੇ ਹਾਂ ਉਹਨਾਂ ਆਜ਼ਾਦ ਪਰਿੰਦਿਆਂ ਨੂੰ
ਦੇਖੋ ਗੱਲ ਹਰ ਇੱਕ ਮੌਸਮ ਦੇ ਵਿੱਚ ਨਿੰਦਾ ਮੀਂਹ ਹੋਵੇ ਹਨੇਰੀ ਹੋਵੇ ਚੱਕੜ ਹੋਵੇ ਹਰ ਇੱਕ ਮੌਸਮ ਚ ਤਤਪਰ ਤਿਆਰ ਰਹਿੰਦੇ ਨੇ
ਜੀ ਬਿਲਕੁਲ
ਜੀ 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 ਤੇ ਮੈਂ ਵੀ ਮਾਣ ਵਾਲੀ ਗੱਲ ਹੈ ਕਿ ਮੇਰੇ ਗ੍ਰੈਂਡ ਫਾਦਰ ਸਾਹਿਬ ਵੀ ਇੱਥੇ ਆਰਮੀ ਚ ਰਿਟਾਇਰ ਨੇ
ਅਰੇ ਵਾਹ ਬਹੁਤ ਖੂਬ
ਜੀ ਜੀ ਨਾਇਕ ਸੂਬੇਦਾਰ ਤੇ ਫਿਲਹਾਲ ਤੋਂ ਘਰ ਨੇ
ਜੀ
ਇੱਕ ਗੱਲ ਹੋਰ ਮਾਣ ਵਾਲੀ ਹੈ ਕਿ ਉਹਨਾਂ ਨੇ ਨਾ ਦੋ ਜੰਗਾਂ ਲੜੀਆਂ ਸੀ ਪਾਕਿਸਤਾਨ ਖਤਰ ਤੇ ਪੈਣ ਦੀ
ਅੱਛਾ ਜੀ ਠੀਕ ਹੈ
ਜੀ ਜੀ
ਚਲੋ ਬਹੁਤ ਵਧੀਆ ਗੁਰਿੰਦਰ ਜੀ ਸੋ ਸਾਡੇ ਵੱਲੋਂ ਉਹਨਾਂ ਨੂੰ ਵੀ ਸਲਾਮ ਜ਼ਰੂਰ ਪੇਸ਼ ਕਰਨਾ ਬਹੁਤ ਸ਼ੁਕਰੀਆ ਤੁਸੀਂ ਵੀ ਜੁੜੇ ਸਾਡੇ ਨਾਲ ਸਾਂਝ ਪਾਈ ਔਰ ਬਿਲਕੁਲ ਘਰਾਂ ਦੇ ਵਿੱਚ ਅਗਰ ਚੈਨ ਤੇ ਸਕੂਨ ਦੀ ਜ਼ਿੰਦਗੀ ਅਸੀਂ ਬਤੀਤ ਕਰ ਰਹੇ ਹਾਂ ਤਾਂ ਸਾਡੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤੀ ਫੌਜ ਕਰਕੇ ਕਿਉਂਕਿ ਭਾਰਤ ਦੇ ਵਿੱਚ ਬਿਲਕੁਲ ਇਹ ਜਿਹੜਾ ਦਿਨ ਹੈ ਖਾਸ ਤੌਰ ਤੇ ਮਨਾਇਆ ਜਾਂਦਾ ਹੈ ਵਰਲਡ ਦੀ ਸਭ ਤੋਂ ਸ਼ਕਤੀਸ਼ਾਲੀ ਜਿਹੜੀ ਸੈਨਾ ਹੈ ਜਿਹਨਾਂ ਦੀ ਬਦੌਲਤ ਬਿਲਕੁਲ ਜੀ ਅਸੀਂ ਆਜ਼ਾਦ ਹਾਂ ਔਰ ਬਿਲਕੁਲ ਜੀ ਸਾਡੀ ਤਮਾਮ ਆਰਮੀ ਫੌਜ ਨੂੰ ਬਿਲਕੁਲ ਜੀ ਸਲੂਟ ਹੈ ਔਰ ਪ੍ਰੋਗਰਾਮ ਚ ਇਸ ਵਕਤ ਜੇ ਅਸੀਂ ਅੱਗੇ ਨੂੰ ਵਧੀਏ ਤੇ ਤੁਹਾਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਜੋ ਹੈ ਪੂਰੀ ਦੁਨੀਆਂ ਦੇ ਵਿੱਚ ਫੈਲਿਆ ਹੋਇਆ ਪਰ ਇਸ ਦੀ ਦਵਾਈ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਦੂਜੇ ਵਿਸ਼ਵ ਜੰਗ ਦੇ ਦੌਰਾਨ ਦੁਨੀਆਂ ਦੀ ਬਸ ਇੱਕੋ ਉਮੀਦ ਸੀਗੀ ਕਿ ਸਭ ਕਦੋਂ ਖਤਮ ਹੋਏਗਾ 75 ਸਾਲ ਬਾਅਦ ਉਸ ਤਰੀਕੇ ਦੇ ਹਾਲਾਤ ਮੁੜ ਨਜ਼ਰ ਆ ਰਹੇ ਨੇ ਤੇ ਹੁਣ ਲੋਕ ਕੋਰੋਨਾ ਵਾਇਰਸ ਦੇ ਖਾਤਮੇ ਦੀ ਜਿਹੜੀ ਆਸ ਹੈ ਉਹ ਲਗਾਈ ਬੈਠੇ ਨੇ ਪੂਰੀ ਦੁਨੀਆਂ ਦੇ ਵਿੱਚ ਤੇਜ਼ੀ ਦੇ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਮੌਤਾਂ ਦੀ ਵੀ ਭਾਰਤ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਲੋਕ ਦੇ ਮਾਮਲਿਆਂ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਹੈ ਜ਼ਾਹਿਰ ਹੈ ਕਿ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਤੇ ਨੇ ਜਿਸ ਨੂੰ ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਪਰ ਉਥੇ ਹੀ ਜੀ ਦਰਜਨਾ ਕਲੀਨਿਕਲ ਟਰਾਇਲ ਵੀ ਹੋ ਰਹੇ ਨੇ ਤੇ ਕੁਝ ਦੇਸ਼ਾਂ ਦੇ ਵਿੱਚ ਇਹ ਟਰਾਇਲ ਦੂਜੇ ਫੇਜ਼ ਦੇ ਵਿੱਚ ਵੀ ਪਹੁੰਚ ਚੁੱਕੇ ਨੇ ਕਈਆਂ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਇੱਕ ਵੈਕਸੀਨ ਤਿਆਰ ਹੋ ਸਕਦੀ ਹੈ ਪਰ ਜੇ ਇਹ ਵੈਕਸੀਨ ਬਣ ਵੀ ਗਈ ਤਾਂ ਦੁਨੀਆਂ ਦੇ ਹਰ ਕੋਨੇ ਤੱਕ ਇਹ ਕਿਵੇਂ ਪਹੁੰਚੇਗੀ ਇਹ ਇੱਕ ਸਵਾਲ ਹੈ ਵੈਕਸੀਨ ਦਾ ਨੈਸ਼ਨਲਿਜ਼ਮ ਜੇ ਅਸੀਂ ਇਸ ਸਬੰਧੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੇ ਕਹਿਰ ਨੇ ਅਮੀਰ ਗਰੀਬ ਕਮਜ਼ੋਰ ਤਾਕਤਵਰ ਸਾਰਿਆਂ ਦੇ ਮਨ ਦੇ ਵਿੱਚ ਡਰ ਔਰ ਸ਼ੰਕਾ ਪੈਦਾ ਕਰ ਦਿੱਤੀ ਹੈ ਤਮਾਮ ਖਦਸ਼ਿਆਂ ਨੇ ਜ਼ੋਰ ਫੜਿਆ ਹੋਇਆ ਵੈਕਸੀਨ ਨੈਸ਼ਨਲਿਜ਼ਮ ਦੇ ਵੱਧਦੇ ਇਸਤੇਮਾਲ ਦੇ ਨਾਲ ਕੋਵਿਡ-19 ਦੇ ਮਹਾਮਾਰੀ ਦਾ ਰੂਪ ਲੈਂਦੇ ਹੀ ਕਈ ਦੇਸ਼ਾਂ ਨੇ ਵੈਕਸੀਨ ਤੇ ਰਿਸਰਚ ਨੂੰ ਤੇਜ਼ ਕਰ ਦਿੱਤਾ ਸੀਗਾ ਅਮਰੀਕਾ ਨੇ ਦੋ ਵਾਰ ਸਾਫ਼ ਇਸ਼ਾਰਾ ਕੀਤਾ ਹੈ ਕਿ ਆਪਣੇ ਦੇਸ਼ ਦੇ ਵਿੱਚ ਕਿਸੇ ਵੀ ਵੈਕਸੀਨ ਬਣਨ ਦੀ ਸੂਰਤ ਵਿੱਚ ਉਸਦੀ ਤਰਜੀਹ ਅਮਰੀਕੀ ਨਾਗਰਿਕ ਹੋਣਗੇ ਤੇ ਰੂਸ ਵਰਗੇ ਦੇਸ਼ ਵੀ ਕਈ ਵਾਰ ਅਸਿੱਧੇ ਤੌਰ ਤੇ ਇਸ ਤਰੀਕੇ ਦਾ ਇਸ਼ਾਰਾ ਕਰ ਚੁੱਕੇ ਹਨ ਆਪਣੇ ਦੇਸ਼ਾਂ ਨੂੰ ਤਰਜੀਹ ਦੇਣ ਦੀ ਨੀਤੀ ਨੂੰ ਵੈਕਸੀਨ ਨੈਸ਼ਨਲਿਜ਼ਮ ਜਾਂ ਵੈਕਸੀਨ ਰਾਸ਼ਟਰਵਾਦ ਵੀ ਦੱਸਿਆ ਜਾ ਰਿਹਾ ਤੇ ਉੱਥੇ ਜੇ ਅਸੀਂ ਗੱਲ ਕਰੀਏ ਕਿ ਅਜਿਹੀਆਂ ਮਿਸਾਲਾਂ ਪਹਿਲਾਂ ਵੇਖੀਆਂ ਗਈਆਂ ਨੇ ਜਿਵੇਂ H1N1 ਸੰਕਟ ਦੇ ਦੌਰਾਨ 2009 ਦੇ ਵਿੱਚ ਆਸਟ੍ਰੇਲੀਆ ਨੇ ਬਾਇਓਟੈਕ ਉਤਪਾਦਨ ਕਰਨ ਵਾਲੀ ਕੰਪਨੀ CSL ਨੂੰ ਕਿਹਾ ਸੀਗਾ ਕਿ ਸਥਾਨਕ ਪੂਰਤੀ ਹੋਣ ਮਗਰੋਂ ਹੀ ਵੈਕਸੀਨ ਅਮਰੀਕਾ ਭੇਜੀ ਜਾ ਸਕੇਗੀ ਇਨ੍ਹਾਂ ਹਾਲਾਤਾਂ ਦੇ ਵਿੱਚ ਚਿੰਤਾ ਨਾ ਕੇਵਲ ਗਰੀਬ ਤੇ ਪਿਛੜੇ ਦੇਸ਼ਾਂ ਦੇ ਵਿੱਚ ਹੈ ਬਲਕਿ ਉਨ੍ਹਾਂ ਦੇ ਵਿੱਚ ਵੀ ਹੈ ਜਿਨ੍ਹਾਂ ਦੇ ਵਿੱਚ ਵੈਕਸੀਨ ਦਾ ਟ੍ਰਾਇਲ ਜਾਰੀ ਹੈ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ NK ਗਾਂਗੁਲੀ ਨੂੰ ਲੱਗਦਾ ਹੈ ਕਿ ਭਾਰਤ ਨੂੰ ਵੀ ਪੂਰੇ ਤਰੀਕੇ ਨਾਲ ਆਰਾਮ ਨਾਲ ਨਹੀਂ ਬੈਠਣਾ ਚਾਹੀਦਾ ਉਨ੍ਹਾਂ ਕਿਹਾ ਕਿ ਹੋ ਸਕਦਾ ਕਿ ਸਾਡੇ ਦੇਸ਼ ਦੇ ਵਿਚ ਉਸ ਕੁਆਲਿਟੀ ਦੀ ਵੈਕਸੀਨ ਨਾ ਬਣ ਸਕੇ। ਭਾਰਤ ਦੇ ਵਿਚ ਅਜੇ ਹੋਲਸੇਲ ਵੈਕਸੀਨ ਦੇ ਟ੍ਰਾਇਲ ਚੱਲ ਰਹੇ ਨੇ, ਸਾਨੂੰ ਕਈ ਚੀਜ਼ਾਂ ਦੇ ਬਾਰੇ ਪਤਾ ਨਹੀਂ ਹੈ। ਜੇ ਇਹ ਵੈਕਸੀਨ ਚੰਗੀ ਨਹੀਂ ਨਿਕਲਦੀ ਤਾਂ ਸਾਨੂੰ ਕਿਸੇ ਹੋਰ ਦੀ ਵੈਕਸੀਨ ਦਾ ਇਸਤੇਮਾਲ ਕਰਨਾ ਪਵੇਗਾ। ਸਾਨੂੰ ਹੁਣ ਤੋਂ ਹੀ ਤਿਆਰੀ ਕਰਨੀ ਪਵੇਗੀ, ਕਿਉਂਕਿ ਜਿੱਥੇ ਵੀ ਵੈਕਸੀਨ ਹੋਵੇਗੀ ਹੋ ਸਕਦਾ ਕਿ ਦੂਜੇ ਦੇਸ਼ਾਂ ਦੇ ਲਈ ਇਹ ਉਪਲਬਧ ਨਾ ਹੋਵੇ। ਜੇ ਗੱਲ ਕਰ ਲਈਏ ਵੈਕਸੀਨ ਬਣਾਉਣ ਵਾਲੇ ਦਾ ਕਿੰਨਾ ਕੁ ਕੰਟਰੋਲ ਹੈ, ਵਿਸ਼ਵ ਸਿਹਤ ਸੰਗਠਨ ਨੇ ਡਾਇਰੈਕਟਰ ਟ੍ਰੈਂਡਸ ਐਡਹਾਨਮ ਨੇ ਵੀ ਹਾਲ ਦੇ ਵਿਚ ਇਸ ਮਾਮਲੇ ਨਾਲ ਜੁੜੀਆਂ ਫਿਕਰਾਂ ਨੂੰ ਜ਼ਾਹਿਰ ਕੀਤਾ ਸੀਗਾ। ਉਨ੍ਹਾਂ ਕਿਹਾ ਕਿ ਹਰ ਮਨੁੱਖ ਲਈ ਵੈਕਸੀਨ ਬਣਾਉਣਾ ਚੰਗਾ ਕੰਮ ਹੈ ਤੇ ਇਹ ਚੰਗੀ ਗੱਲ ਹੈ ਕਿ ਕਈ ਪਾਸੇ ਕੋਸ਼ਿਸ਼ਾਂ ਹੋ ਰਹੀਆਂ ਨੇ, ਹਾਲਾਂਕਿ ਕੁਝ ਦੇਸ਼ ਨੇ ਜੋ ਉਲਟ ਦਿਸ਼ਾ ਦੇ ਵੱਲ ਜਾ ਰਹੇ ਨੇ। ਇਹ ਚਿੰਤਾ ਦੀ ਗੱਲ ਹੈ। ਜੇ ਵੈਕਸੀਨ ਬਾਰੇ ਆਪਸੀ ਸਹਿਮਤੀ ਨਹੀਂ ਬਣਦੀ ਤਾਂ ਉਹ ਦੇਸ਼ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹਨ ਜਾਂ ਸ਼ਕਤੀ ਨਹੀਂ ਹੈ ਉਹਨਾਂ ਦਾ ਬਹੁਤ ਨੁਕਸਾਨ ਹੋਵੇਗਾ। ਸਵਾਲ ਇਹ ਵੀ ਹੈ ਕਿ ਵੈਕਸੀਨ ਇਜਾਦ ਕਰਨ ਵਾਲੇ ਦਾ ਉਸ ਉੱਤੇ ਕਿੰਨਾ ਕੰਟਰੋਲ ਹੋਵੇਗਾ। ਗਲੋਬਲ ਇੰਟਲੈਕਚੁਅਲ ਪ੍ਰਾਪਰਟੀ ਰਾਈਟ ਦੇ ਤਹਿਤ ਬਣਾਉਣ ਵਾਲੇ ਨੂੰ 14 ਸਾਲ ਤੱਕ ਡਿਜ਼ਾਈਨ ਤੇ 20 ਸਾਲ ਤੱਕ ਪੇਟੈਂਟ ਦਾ ਅਧਿਕਾਰ ਮਿਲਦਾ। ਪਰ ਇਸ ਮਹਾਮਾਰੀ ਨੂੰ ਵੇਖਦੇ ਹੋਏ ਸਰਕਾਰਾਂ ਜ਼ਰੂਰੀ ਲਾਇਸੈਂਸਿੰਗ ਦਾ ਤਰੀਕਾ ਵੀ ਅਪਣਾ ਰਹੀਆਂ ਨੇ ਔਰ ਤਾਂ ਜੋ ਥਰਡ ਪਾਰਟੀ ਨਾ ਇਸ ਨੂੰ ਬਣਾ ਸਕੇ। ਯਾਨੀ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਕਿਸੇ ਦੇਸ਼ ਦੀ ਸਰਕਾਰ ਕੁਝ ਦਵਾਈਆਂ ਕੰਪਨੀਆਂ ਨੂੰ ਇਸ ਦੇ ਨਿਰਮਾਣ ਦੀ ਇਜਾਜ਼ਤ ਦੇ ਸਕਦੀਆਂ ਨੇ। ਵਿਸ਼ਵ ਸਿਹਤ ਸੰਗਠਨ ਤੇ ਯੂਰਪੀ ਯੂਨੀਅਨ ਅਜਿਹੇ ਬਦਲ ਲੱਭ ਰਹੀ ਹੈ ਜਿਸ ਦੇ ਨਾਲ ਪੇਟੈਂਟ ਲਾਇਸੈਂਸਿੰਗ ਦਾ ਇੱਕ ਬੈਂਕ ਬਣਾ ਕੇ ਵੈਕਸੀਨ ਸਾਰੇ ਦੇਸ਼ਾਂ ਨੂੰ ਦਿੱਤੀ ਜਾ ਸਕੇ। ਹੁਣ ਗੱਲ ਇਹ ਵੀ ਹੈ ਕਿ ਪਹਿਲਾਂ ਇਹ ਕਿਸ ਨੂੰ ਮਿਲੇਗੀ। ਹਾਲਾਂਕਿ ਇਸ ਉੱਤੇ ਸਹਿਮਤੀ ਬਣਦੀ ਨਹੀਂ ਦਿਖ ਰਹੀ, ਪਰ ਇਹ ਸ਼ਾਇਦ ਸਭ ਤੋਂ ਵੱਡੀ ਚੁਣੌਤੀ ਹੋ ਸਕਦੀ ਹੈ। ਦੱਖਣੀ ਪੂਰਬ ਏਸ਼ੀਆ ਦੇ ਵਿਚ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਡਾਇਰੈਕਟਰ ਡਾ ਪੂਨਮ ਖੇਤਰਪਾਲ ਸਿੰਘ ਨੂੰ ਲੱਗਦਾ ਕਿ ਜੇ ਇਕ ਅਸਰਦਾਰ ਕੋਵਿਡ ਵੈਕਸੀਨ ਬਣੀ ਤਾਂ 2021 ਦੇ ਖਤਮ ਹੁੰਦਿਆਂ ਲੋਕਾਂ ਤੱਕ ਉਸ ਦੀਆਂ 2 ਅਰਬ ਡੋਜ਼ ਪਹੁੰਚਾਉਣ ਦਾ ਇਰਾਦਾ ਹੈ। ਇਨ੍ਹਾਂ ਦੇ ਵਿਚ 50% ਉਨ੍ਹਾਂ ਦੇਸ਼ਾਂ ਦੇ ਵਿਚ ਪਹੁੰਚਾਈਆਂ ਜਾਣਗੀਆਂ ਜੋ ਲੋ ਤੇ ਮਿਡਲ ਇਨਕਮ ਸ਼੍ਰੇਣੀ ਦੇ ਵਿਚ ਆਉਂਦੀਆਂ ਨੇ। ਪਰ ਇਸ ਦੇ ਲਈ ਦੇਸ਼ਾਂ ਨੂੰ ਆਪਣਾ ਬੁਨਿਆਦੀ ਢਾਂਚਾ ਠੀਕ ਕਰਨਾ ਪਏਗਾ, ਜਿਹਦੇ ਨਾਲ ਦਵਾਈ ਮਿਲਦੇ ਹੀ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਕਾਰਗਰ ਤਰੀਕੇ ਪਹਿਲਾਂ ਤੋਂ ਤਿਆਰ ਰਹਿਣ। ਕੋਰੋਨਾ ਵਾਇਰਸ ਦੀ ਦਵਾਈ ਦੀ ਖੋਜ ਤੋਂ ਬਾਅਦ ਇਕ ਲੰਬੀ ਤੇ ਮੁਸ਼ਕਿਲ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਤਹਿਤ ਉਸ ਨੂੰ ਆਮ ਆਦਮੀ ਤੱਕ ਪਹੁੰਚਾਇਆ ਜਾਂਦਾ। ਤਾਂ ਇਕ ਪਾਸੇ ਜਿੱਥੇ ਦਵਾਈ ਕੰਪਨੀਆਂ ਤੇ ਸਰਕਾਰਾਂ ਦੇ ਵਿਚ ਇਕ ਕਾਰਗਰ ਕੋਵਿਡ ਵੈਕਸੀਨ ਬਣਾਉਣ ਦੀ ਹੋੜ ਲੱਗੀ ਹੋਈ ਆ, ਤਾਂ ਦੂਜੇ ਪਾਸੇ ਬਹਿਸ ਇਸ ਬਾਰੇ ਵੀ ਛਿੜੀ ਹੋਈ ਹੈ ਕਿ ਵੈਕਸੀਨ ਬਣਾਉਣ ਤੋਂ ਬਾਅਦ ਪਹਿਲਾਂ ਕਿਸ ਨੂੰ ਮਿਲੇਗੀ ਤੇ ਕਿਸ ਨੂੰ ਨਹੀਂ। ਜ਼ਾਹਿਰ ਹੈ ਕਿ ਮਰੀਜ਼ਾਂ ਤੋਂ ਬਾਅਦ ਪਹਿਲਾਂ ਹੱਕ ਹੈਲਥ ਵਰਕਰਸ, ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦਾ ਹੀ ਰਹੇਗਾ। ਇਥੇ ਜੇ ਹੁਣ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਲਈ ਕਈ ਹੋਰ ਚੁਣੌਤੀਆਂ ਨੇ ਜੀ। ਵਿਕਾਸਸ਼ੀਲ ਦੇਸ਼ ਹੈ ਔਰ ਵਿਕਾਸਸ਼ੀਲ ਜਿਹੜੇ ਦੇਸ਼ ਹੁੰਦੇ ਨੇ ਇਨ੍ਹਾਂ ਦੇ ਵਿਚ ਜੈਨਰਿਕ ਦਵਾਈਆਂ ਤੇ ਟੀਕਾਕਰਨ ਤੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਲੀਨਾ ਮੇਗਾਨੀ MSF ਐਕਸੈਸ ਅਭਿਆਨ ਦੀ ਦੱਖਣੀ ਏਸ਼ੀਆ ਮੁਖੀ ਹਨ ਤੇ ਉਨ੍ਹਾਂ ਨੂੰ ਇਹ ਲੱਗਦਾ ਕਿ ਕਿਸੇ ਦੇਸ਼ ਦੀ ਸਿਹਤ ਪ੍ਰਣਾਲੀ ਕਿੰਨੀ ਮਜ਼ਬੂਤ ਜਾਂ ਕਮਜ਼ੋਰ ਹੈ ਇਸ ਦਾ ਅਸਰ ਟੀਕਾਕਰਨ ਤੇ ਦਿਖੇਗਾ। ਲੀਨਾ ਮੇਗਾਨੀ ਨੇ ਦੱਸਿਆ ਕਿ ਮਿਸਾਲ ਦੇ ਵਜੋਂ ਨਿਮੋਨੀਆ ਦੀ ਵੈਕਸੀਨ ਲੈ ਲਓ ਜੋ ਅੱਜ ਵੀ ਭਾਰਤ ਦੇ ਵਿਚ ਕੇਵਲ 20% ਬੱਚਿਆਂ ਤੱਕ ਪਹੁੰਚਦੀ ਆ ਤੇ ਇਹਦਾ ਮੁੱਖ ਕਾਰਨ ਹੈ ਇਸ ਦੀਆਂ ਕੀਮਤਾਂ। ਮਤਲਬ ਕਰੀਬ $10 ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ ਭਾਰਤ ਸਰਕਾਰ ਇਸ ਵੈਕਸੀਨ ਨੂੰ ਖਰੀਦਦੀ ਹੈ। ਇਸ ਲਈ ਮਜ਼ਬੂਤ ਸਿਹਤ ਪ੍ਰਣਾਲੀ ਤੋਂ ਇਲਾਵਾ ਕਿਸੇ ਵੀ ਆਉਣ ਵਾਲੇ ਟੀਕੇ ਦੀਆਂ ਕੀਮਤਾਂ ਦਾ ਵੀ ਵੱਡਾ ਰੋਲ ਰਹੇਗਾ। ਉਂਝ ਤਾਂ ਕੋਵਿਡ-19 ਮਹਾਮਾਰੀ ਸ਼ੁਰੂ ਹੁੰਦੇ ਹੀ ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਦੇ ਵਿਚ ਇਸ ਨਾਲ ਨਜਿੱਠਣ ਨੂੰ ਲੈ ਕੇ ਸਹਿਮਤੀ ਦਿਖੀ ਸੀ, ਪਰ ਜਿਵੇਂ ਜਿਵੇਂ ਵੈਕਸੀਨ ਦੀ ਰਿਸਰਚ ਦੀ ਪ੍ਰਕਿਰਿਆ ਅੱਗੇ ਵਧੀ ਹੈ ਨਾ, ਮਤਭੇਦ ਵੀ ਵਧੇ ਨੇ। ਸਰਕਾਰਾਂ ਦੇ ਵਿਚਾਲੇ ਮਤਭੇਦ ਤਾਂ ਕੌਮਾਂਤਰੀ ਪੱਧਰ ਦੇ ਉੱਤੇ ਦੂਰ ਕਰਨੇ ਹੋਣਗੇ, ਪਰ ਜਾਣਕਾਰਾਂ ਨੂੰ ਇਹ ਲੱਗਦਾ ਹੈ ਕਿ 1.25 ਅਰਬ ਤੋਂ ਵੱਧ ਆਬਾਦੀ ਵਾਲੇ ਭਾਰਤ ਵਰਗੇ ਦੇਸ਼ ਦੇ ਵਿਚ ਇਕ ਹੋਰ ਮੁਸ਼ਕਿਲ ਹੈ। ICMR ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਐਨ ਕੇ ਗਾਂਗੁਲੀ ਕਹਿੰਦੀ ਨੇ ਕਿ ਜੇ ਅੱਜ ਮੇਰੇ ਕੋਲ ਵੈਕਸੀਨ ਹੋਵੇ ਤਾਂ ਮੈਂ ਬਹੁਤ ਡਰ ਜਾਵਾਂਗਾ ਤੇ ਮੇਰੀ ਰਾਤ ਦੀ ਨੀਂਦ ਉੱਡ ਜਾਏਗੀ। ਭਾਰਤ ਦੇ ਵਿਚ ਵੈਕਸੀਨ ਸਾਰਿਆਂ ਤੱਕ ਪਹੁੰਚਾਉਣ ਦੇ ਵਿਚ ਵਕਤ ਲੱਗਿਆ ਹੈ। ਸਾਰੇ ਸੂਬਿਆਂ ਤੱਕ ਇੱਕੋ ਵਕਤ ਦੇ ਵਿਚ ਵੈਕਸੀਨ ਪਹੁੰਚਾਉਣਾ ਸੰਭਵ ਨਹੀਂ ਹੈ, ਜਿਸ ਦੇ ਨਾਲ ਮਾਹੌਲ ਖਰਾਬ ਵੀ ਹੋ ਸਕਦਾ ਹੈ। ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਮੈਂਬਰ ਵੀ ਕੇ ਪਾਲ ਨੇ ਵੀ ਵੈਕਸੀਨ ਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਹੈ ਕਿ ਲੋੜਵੰਦਾਂ ਤੱਕ ਵੈਕਸੀਨ ਨੂੰ ਕਿਵੇਂ ਪਹੁੰਚਾਇਆ ਜਾਵੇ। ਸੋ ਦੋਸਤੋ, ਇਹ ਤਾਂ ਰਹੀ ਜੀ ਗੱਲਬਾਤ ਕਿ ਸਾਡੇ ਦੇਸ਼ ਦੇ ਵਿਚ, ਭਾਰਤ ਦੇ ਵਿਚ ਔਰ ਪੂਰੀ ਦੁਨੀਆਂ ਦੇ ਵਿਚ ਜੇ ਵੈਕਸੀਨ ਤਿਆਰ ਹੁੰਦੀ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਪਹੁੰਚਾਈ ਜਾਵੇਗੀ ਵੱਖ ਵੱਖ ਖੇਤਰਾਂ ਦੇ ਵਿਚ ਤੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਵਾਈ ਦੇ ਬਣਦੇ ਹੀ। ਸੋ ਖੈਰ ਜੀ, ਆਉਣ ਵਾਲਾ ਸਮਾਂ ਦੱਸੇਗਾ ਤੇ ਇਸ ਵਕਤ ਅਸੀਂ ਇੱਥੇ ਇਕ ਗੀਤ ਸੁਣਦੇ ਹਾਂ ਤੇ ਗੀਤ ਦੇ ਉਸ ਪਾਰ ਫਿਰ ਤੋਂ ਹਾਜ਼ਰ ਹੁੰਦੇ ਹਾਂ। ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਪ੍ਰੋਗਰਾਮ ਸੰਦੀਪ ਲਾਈਵ।
ਮੇਰੇ ਫਿਕਰ ਹਵਾ ਦੇ ਵਿੱਚ ਉੱਡ ਗਏ ਨੇ ਸਾਰੇ, ਮੇਰੇ ਫਿਕਰ ਹਵਾ ਦੇ ਵਿੱਚ ਉੱਡ ਗਏ ਨੇ ਸਾਰੇ। ਜਦੋਂ ਸੀ ਹੱਥ ਤੇਰਾ ਹੱਥਾਂ ਚ ਮੇਰੇ ਆਇਆ, ਮੈਨੂੰ ਰੱਬ ਨੇ ਤੇਰੇ ਨਾਲ ਹੈ ਨੀ ਆਪ ਜਦੋਂ ਸੀ ਮਿਲਾਇਆ। ਮੇਰੇ ਫਿਕਰ ਹਵਾ ਦੇ ਵਿੱਚ ਉੱਡ ਗਏ ਤੇਰੇ ਨਾਲ ਸੀ ਲਈਆਂ ਮੈਂ ਲਾਵਾਂ ਚਾਰ ਕੁੜੇ, ਮੇਰੇ ਦਿਲ ਨੇ ਸੋਚ ਲਿਆ ਸੀ ਤੂੰ ਅੱਜ ਤੂੰ ਹੱਕਦਾਰ ਕੁੜੇ। ਤੇਰੇ ਰੂਪ ਚ ਚੰਨ ਤਰਤੀ ਤੇ ਆਪ ਉਤਰ ਕੇ ਆਇਆ, ਮੈਨੂੰ ਰੱਬ ਨੇ ਤੇਰੇ ਨਾਲ ਹੈ ਨੀ ਤਕਦੀਰਾਂ ਵਾਲੇ ਜਿੰਦਰੇ ਸੀ ਖੁੱਲ ਗਏ, ਪਾ ਕੇ ਤੈਨੂੰ ਸਾਨੂੰ ਤਾਂ ਦੁੱਖ ਸਾਰੇ ਭੁੱਲ ਗਏ। ਸਤਰਾਂ ਦੇ ਬੂਟਿਆਂ ਨੂੰ ਬੂਰ ਸਾਡੇ ਪੈ ਗਿਆ, ਜਦੋਂ ਲੇਖ ਤੇਰਾ ਸਾਡੇ ਲੇਖਾਂ ਨਾਲ ਖਹਿ ਗਿਆ, ਲੇਖਾਂ ਨਾਲ ਖਹਿ ਗਿਆ। ਮੈਨੂੰ ਰੱਬ ਨੇ ਤੇਰੇ ਨਾਲ ਹੈ ਨੀ ਆਪ ਜਦੋਂ ਸੀ ਮਿਲਾਇਆ।
ਜੇ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਚ ਰਹਿ ਰਹੇ ਹੋ ਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਰੀਅਲ ਇਸਟੇਟ ਸਰਵਿਸ ਦੀ ਜ਼ਰੂਰਤ ਹੋਵੇ, ਤੁਸੀਂ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਦੇਖ ਰਹੇ ਹੋ ਤਾਂ ਨਵ ਪੱਟੀ ਨੂੰ ਕਾਲ ਕਰੋ ਜਿਹੜੇ ਹੋਮ ਲਾਈਫ ਡਾਇਮੰਡ ਦੇ ਨਾਲ ਕੰਮ ਕਰਦੇ ਹੈ। ਨੰਬਰ ਹੈ 416-543-2078।
ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ।
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਗਰੋਸਰੀ ਲੈਣੀ ਹੋਵੇ ਤਾਂ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਜਵੈਲਰੀ ਲੈਣੀ ਹੋਵੇ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ?
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ ਚ ਇੰਨਾ ਕੁਝ ਮਿਲ ਸਕਦਾ।
ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ। ਇੰਡੀਅਨ ਐਪਲਸ ਇੰਡੀਆਨਾ ਦੇ ਲੋਕਾਂ ਦੇ ਨੇੜੇ ਖੁੱਲ ਗਿਆ ਹੈ ਬਿਗ ਬਾਜ਼ਾਰ ਪਲਾਜ਼ਾ। ਲੋਕਾਂ ਦੀਆਂ ਨੀਡਸ ਨੂੰ ਮੁੱਖ ਰੱਖਦੇ ਹੋਏ ਬਿਗ ਬਾਜ਼ਾਰ ਪਲਾਜ਼ਾ ਚ ਹੈ ਬਲੂ ਡਾਇਮੰਡ ਬੈਂਕਟ ਹਾਲ, ਜਿੱਥੇ ਤੁਸੀਂ ਕਰ ਸਕਦੇ ਹੋ 600 ਤੋਂ ਵੱਧ ਦੀ ਗੈਦਰਿੰਗ, ਮੈਰਿਜ ਫੰਕਸ਼ਨ, ਬਰਥਡੇ ਪਾਰਟੀਜ਼, ਕਾਰਪੋਰੇਟ ਇਵੈਂਟ, ਨਾਲ ਹੀ ਇੰਜੋਏ ਕਰ ਸਕਦੇ ਹੋ ਇੰਡੀਅਨ ਫੂਡ, ਉਹ ਵੀ ਵਾਜਿਬ ਰੇਟਾਂ ਤੇ। ਬਿਗ ਬਾਜ਼ਾਰ ਪਲਾਜ਼ਾ ਦੇ ਕੌਰ ਮਾਡਰਨ ਜਵੈਲਰੀ ਤੋਂ ਤੁਸੀਂ ਬਾਏ ਕਰ ਸਕਦੇ ਹੋ ਪਾਰਟੀ ਵੇਅਰ ਅਤੇ ਡੇਲੀ ਵੇਅਰ ਜਵੈਲਰੀ, ਉਹ ਵੀ ਅਮੇਜ਼ਿੰਗ ਪ੍ਰਾਈਸ ਤੇ। ਫੈਮਿਲੀ ਦੀਆਂ ਗਰੋਸਰੀ ਨੀਡਸ ਨੂੰ ਮੁੱਖ ਰੱਖਦੇ ਹੋਏ ਬਿਗ ਬਾਜ਼ਾਰ ਪਲਾਜ਼ਾ ਤੋਂ ਤੁਸੀਂ ਬਾਏ ਕਰ ਸਕਦੇ ਹੋ ਇੰਡੀਅਨ ਗਰੋਸਰੀ, ਸਵੀਟਸ, ਰੋ ਮੀਟ ਅਤੇ ਮੈਰੀਨੇਟਿਡ ਮੀਟ। ਬਿਗ ਬਾਜ਼ਾਰ ਪਲਾਜ਼ਾ ਦੇ ਲੀਕਰ ਸਟੋਰ ਤੋਂ ਤੁਸੀਂ ਬਾਏ ਕਰ ਸਕਦੇ ਹੋ ਕਿਸੇ ਵੀ ਬ੍ਰਾਂਡ ਦੀ ਲੀਕਰ ਜਾਂ ਕੋਈ ਵੀ ਡਰਿੰਕ। ਜਦੋਂ ਗੱਲ ਹੋਵੇ ਪੰਜਾਬੀਆਂ ਦੀ ਤਾਂ ਟਰੱਕਾਂ ਵਾਲੇ ਵੀਰਾਂ ਨੂੰ ਕਿੱਦਾਂ ਭੁੱਲਿਆ ਜਾ ਸਕਦਾ ਹੈ। ਟਰੱਕਾਂ ਵਾਲੇ ਵੀਰ ਬਿਗ ਬਾਜ਼ਾਰ ਪਲਾਜ਼ਾ ਦੀ ਕਿਚਨ ਤੋਂ ਫਰੈਸ਼ ਖਾਣਾ ਖਾ ਵੀ ਸਕਦੇ ਨੇ ਅਤੇ ਪੈਕ ਕਰਵਾ ਕੇ ਨਾਲ ਵੀ ਲਿਜਾ ਸਕਦੇ ਨੇ। ਬਿਗ ਬਾਜ਼ਾਰ ਪਲਾਜ਼ਾ ਚ ਜਲਦ ਓਪਨ ਹੋਣ ਜਾ ਰਿਹਾ ਮੇਲਾ ਇੰਡੀਅਨ ਫਾਈਨ ਡਾਇਨਿੰਗ ਰੈਸਟੋਰੈਂਟ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਡਿਲੀਸ਼ੀਅਸ ਇੰਡੀਅਨ ਫੂਡ, ਉਹ ਵੀ ਬੈਸਟ ਪ੍ਰਾਈਸ ਚ। ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ ਚ ਬਲੂ ਡਾਇਮੰਡ ਬੈਂਕਟ ਹਾਲ ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ, ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400, 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ,
ਨੀਅਰ 465 ਐਮਰਸਨ ਐਕਸਿਟ, 5425 ਈਸਟ ਥਾਮਸਨ ਰੋਡ, ਇੰਡੀਅਨ ਐਪਲਸ ਇੰਡੀਆਨਾ, 46237। ਬਾਅਦ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ, ਔਰ ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ। ਪ੍ਰੋਗਰਾਮ ਚ ਸਾਡੇ ਕੋਲ ਬਹੁਤ ਸਾਰੇ ਸਰੋਤਾਂ ਦੇ ਮੈਸੇਜਸ ਵੀ ਆਏ ਹੋਏ ਨੇ ਫੇਸਬੁੱਕ ਪੇਜ ਤੇ, ਆਓ ਸ਼ਾਮਿਲ ਕਰਦੇ ਹਾਂ। ਸਾਡੇ ਕੋਲ ਇਸ ਵਕਤ ਇੰਦਰਜੀਤ ਸੰਧੂ ਜੀ ਦਾ ਸੁਨੇਹਾ ਪਹੁੰਚਿਆ ਹੈ ਬੈਂਕਾਕ ਤੋਂ, ਥਾਈਲੈਂਡ ਤੋਂ, ਇਸ ਲਈ ਪ੍ਰੋਗਰਾਮ ਨਾਲ ਜੁੜੇ ਨੇ। ਇੰਦਰਜੀਤ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ, ਜੀ ਆਇਆਂ ਨੂੰ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਰਾਮਜੀਤ ਖੰਗੂੜਾ ਜੀ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਪ੍ਰੋਗਰਾਮ ਸੁਣ ਰਹੇ ਹਾਂ, ਵਧੀਆ ਲੱਗ ਰਿਹਾ, ਵਧੀਆ ਗੱਲਬਾਤ, ਵਧੀਆ ਜਾਣਕਾਰੀ ਜੀ, ਬਹੁਤ ਸ਼ੁਕਰੀਆ ਤੁਹਾਡਾ ਵੀ। ਸਤਪਾਲ ਗਿਰੀ ਗੋਸਵਾਮੀ ਜੀ ਵੀ ਸਤਿ ਸ੍ਰੀ ਅਕਾਲ, ਨਮਸਕਾਰ ਜੀ ਤੁਹਾਨੂੰ ਵੀ। ਔਰ ਇਧਰ ਮੇਰੇ ਕੋ ਮੈਸੇਜ ਦੇ ਵਿੱਚ ਗੁਰਮੀਤ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ ਕੁਵੈਤ ਤੋਂ ਬੁਲਾਉਂਦੇ ਨੇ ਤੇ ਸਾਰਿਆਂ ਨੂੰ ਹੀ ਕਹਿੰਦੇ ਨੇ ਕਿ ਜ਼ਿੰਦਗੀ ਜ਼ਿੰਦਾਬਾਦ ਜੀ, ਸ਼ੁਕਰੀਆ। ਔਰ ਜਗਜੀਤ ਸਿੰਘ ਜੀ ਇਸ ਵਕਤ ਜੁੜੇ ਹੋਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਹਾਲ ਚਾਲ ਪੁੱਛਦੇ ਨੇ ਤੇ ਕਹਿੰਦੇ ਜੀ ਮੈਂ ਔਰ ਮੇਰੇ ਮਿਸਿਸ ਯਾਨੀ ਕਿ ਉਹਨਾਂ ਦੇ ਮਿਸਿਸ ਮਨਜੀਤ ਕੌਰ ਜੀ ਜੋ ਕਿ ਅੰਮ੍ਰਿਤਸਰ ਤੋਂ ਨੇ, ਤੇ ਕਹਿੰਦੇ ਅੱਜ ਤੁਹਾਨੂੰ ਅਸੀਂ ਯਾਦ ਕਰ ਰਹੇ ਸੀਗੇ ਤੇ ਬਿਲਕੁਲ ਜੀ ਵਧੀਆ ਲੱਗ ਰਿਹਾ ਹੈ ਕਿ ਤੁਸੀਂ ਸ਼ੋਅ ਸੁਣ ਰਹੇ ਹੋ, ਨਾਈਸ ਸ਼ੋਅ ਕਹਿੰਦੇ ਨੇ ਜੀ, ਬਹੁਤ ਸ਼ੁਕਰੀਆ ਤੁਸੀਂ ਯਾਦ ਕਰ ਰਹੇ ਸੀ, ਬਹੁਤ ਵਧੀਆ ਲੱਗਿਆ ਜੀ, ਤਾਂ ਫਿਰ ਅਸੀਂ ਹਾਜ਼ਰ ਹੋ ਜਾਂਦੇ ਹਾਂ ਨਾ ਤੁਸੀਂ ਯਾਦ ਕਰਦੇ ਹੋ ਤਾਂ, ਬਹੁਤ ਸ਼ੁਕਰੀਆ। ਔਰ ਇਹਦੇ ਦੂਜੇ ਪਾਸੇ ਮੇਰੇ ਕੋਲ ਮੈਸੇਜ ਦੇ ਵਿੱਚ ਵੈਸ਼ਨ ਸ਼ਰਮਾ ਜੀ ਦਾ ਸੁਨੇਹਾ ਦੁਬਾਰਾ ਤੋਂ ਪਹੁੰਚਿਆ ਹੈ, ਕਹਿੰਦੇ ਸਤਿ ਸ੍ਰੀ ਅਕਾਲ ਕਹਿੰਦੇ ਹਾਂ, ਔਰ ਪਾਲ ਸ਼ਰਮਾ ਨੂੰ ਮੈਡਮ ਸ਼ਰਮਾ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਭੇਜਦੇ ਨੇ, ਕਿਆ ਬਾਤ ਹੈ ਜੀ। ਔਰ ਪਾਲ ਸ਼ਰਮਾ ਜੀ ਦਾ ਮੈਸੇਜ ਵੀ ਮੇਰੇ ਕੋਲ ਆ ਗਿਆ ਹੈ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਵਧੀਆ ਜਾਣਕਾਰੀਆਂ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਹੋ, ਚੰਗਾ ਲੱਗਦਾ ਹੈ। ਜੇ ਟਾਈਮ ਹੋਵੇ ਤੇ ਇੱਕ ਗਾਣਾ ਜ਼ਰੂਰ ਲਗਾ ਦਿਓ, ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ ਜੀ, ਬਿਲਕੁਲ ਅਸੀਂ ਪਲੇ ਕਰਾਂਗੇ ਤੁਹਾਡੇ ਲਈ, ਬਹੁਤ ਸ਼ੁਕਰੀਆ। ਤੇ ਇਹ ਕਿਉਂ ਨਾ ਪਹਿਲਾਂ ਆਪਾਂ ਗੀਤ ਦੇ ਚੰਦ ਸਤਰਾਂ ਸੁਣ ਹੀ ਲਈਏ ਤੇ ਫਿਰ ਉਸ ਤੋਂ ਬਾਅਦ ਗੀਤ ਸੰਗੀਤ ਵਾਲੇ ਪਾਸੇ ਹੀ ਆਪਾਂ ਚੱਲਣਾ, ਯਾਨੀ ਕਿ ਗੱਲ ਨਾ ਸੰਗੀਤ ਦੀ ਕਰਨੀ ਹੈ, ਪੰਜਾਬੀ ਸੰਗੀਤ ਦੀ ਕਰਨੀ ਹੈ, ਮੌਜੂਦਾ ਹਾਲਾਤ ਦੇ ਵਿੱਚ ਸੰਗੀਤ ਬਣਾਉਣ ਵਾਲਿਆਂ ਦੀ ਯਾਨੀ ਸੰਗੀਤਕਾਰਾਂ ਦੀ, ਗਾਇਕਾਂ ਦੀ, ਗੀਤਕਾਰਾਂ ਦੀ ਕੀ ਸਥਿਤੀ ਹੈ, ਕੀ ਕੁਝ ਚੱਲ ਰਿਹਾ ਉਹਨਾਂ ਦੀ ਲਾਈਫ ਦੇ ਵਿੱਚ, ਉਸ ਬਾਰੇ ਗੱਲ ਕਰਾਂਗੇ। ਪਹਿਲਾਂ ਸੰਧਿਆ ਚ ਗੀਤ
ਜਦੋਂ ਜਦੋਂ ਵੀ ਬਣੇ
ਬਹੁਤ ਗੀਤ ਆਪਾਂ ਹੁਣੇ ਸੁਣਿਆ ਔਰ ਪ੍ਰੋਗਰਾਮ ਦੇ ਨਾਲ ਰਘਵੀਰ ਸਿੰਘ ਜੀ ਜੁੜੇ ਹੋਏ ਨੇ ਨਾਈਸ ਪ੍ਰੋਗਰਾਮ ਕਹਿੰਦੇ ਨੇ ਪਰਦੀਪ ਸਿੰਘ ਬਾਜਵਾ ਜੀ ਵੀ ਸਾਂਝ ਪਾ ਚੁੱਕੇ ਨੇ ਔਰ ਸੰਜੂ ਦਾਸ ਜੀ ਵੀ ਬੈਲਜੀਅਮ ਤੋਂ ਇਸ ਵਕਤ ਵੈਲਕਮ ਕਹਿੰਦੇ ਨੇ ਜੀ ਵੈਲਕਮ ਤੁਹਾਡਾ ਵੀ ਬਹੁਤ ਸ਼ੁਕਰੀਆ ਜੁੜਨ ਦੇ ਲਈ ਪ੍ਰੋਗਰਾਮ ਸੰਦੀਪ ਲਾਈਵ ਇਸ ਵਕਤ ਚੱਲ ਰਿਹਾ ਹੈ ਅਗਰ ਤੁਸੀਂ ਮੈਸੇਜ ਆਪਣਾ ਭੇਜਣਾ ਚਾਹੁੰਦੇ ਹੋ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਤਾਂ ਫੇਸਬੁੱਕ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ ਹੈ ਉੱਥੇ ਤੁਸੀਂ ਮੈਸੇਜ ਆਪਣਾ ਸ਼ੇਅਰ ਕਰ ਸਕਦੇ ਹੋ ਦੋਸਤੋ ਜੀ ਵੈਸੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਤੇ ਅਕਸਰ ਗੀਤ ਸੰਗੀਤ ਸੁਣਦੇ ਹਾਂ ਔਰ ਤੁਹਾਨੂੰ ਪਤਾ ਕਿ ਜਦੋਂ ਉਦਾਸ ਹੋ ਜਾਓ ਉਧਰ ਜਾਓ ਚਿੰਤਾ ਤੇ ਫਿਕਰ ਦੇ ਵਿੱਚ ਡੁੱਬੇ ਹੋਵੋ ਤਾਂ ਕਹਿੰਦੇ ਹੁੰਦੇ ਨੇ ਕਿ ਸੰਗੀਤ ਸੁਣੋ ਸੁਭਾਅ ਜਿਹੜਾ ਬਦਲ ਜਾਏਗਾ ਰੂਹ ਤੇ ਦਿਲ ਜਿਹੜੇ ਦਿਲ ਜੋ ਹੈ ਉਹ ਖੁਸ਼ ਹੋ ਜਾਣਗੇ ਪਰ ਇਸ ਵੇਲੇ ਜਿਹੜੇ ਹਾਲਾਤ ਇਹ ਨੇ ਕਿ ਇਨਸਾਨ ਕਿਤੇ ਨਾ ਕਿਤੇ ਉਦਾਸ ਵੀ ਹੈ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੰਜਾਬੀ ਸੰਗੀਤ ਫਿਲਮ ਜਗਤ ਔਰ ਮਨੋਰੰਜਨ ਖੁਦ ਹੀ ਆਪਣੇ ਵਿਹੜੇ ਦੇ ਵਿੱਚ ਵੀ ਉਹਨਾਂ ਦੇ ਉਦਾਸੀ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਚੁੱਪ ਜਿਹਾ ਖਾਮੋਸ਼ ਜਿਹਾ ਹੋ ਗਿਆ ਮੇਲੇ ਬੰਦ ਨੇ ਅਖਾੜੇ ਲੱਗ ਨਹੀਂ ਰਹੇ ਮੈਰਿਜ ਪੈਲੇਸ ਵੀ ਕਿਤੇ ਨਾ ਕਿਤੇ ਸ਼ਾਂਤ ਨੇ ਕਿਤੇ ਵਾਜਾ ਨਹੀਂ ਵੱਜ ਰਿਹਾ ਕਿਤੇ ਢੋਲ ਨਹੀਂ ਵੱਜਦਾ ਕਿਤੇ ਉੱਚੀ ਸਾਊਂਡ ਦਾ ਸ਼ੋਰ ਨਹੀਂ ਸੁਣਦਾ ਕਿਤੇ ਗਿੱਧਾ ਨਹੀਂ ਪੈ ਰਿਹਾ ਕਿਤੇ ਭੰਗੜਾ ਨਹੀਂ ਪੈਂਦਾ ਕਿਤੇ ਨੱਚਣ ਦਾ ਚਾਅ ਨਹੀਂ ਨਾ ਮੇਲਿਆਂ ਚ ਤਕਰੀਰਾਂ ਹੁੰਦੀਆਂ ਨੇ ਤੇ ਨਾ ਕਿਤੇ ਜਲੇਬੀਆਂ ਨਿਕਲਦੀਆਂ ਨਾ ਕੱਪੜੇ ਪਾਉਣ ਦਾ ਸ਼ੌਂਕ ਨਾ ਟੌਰ ਕੱਢਣ ਦਾ ਜਦੋਂ ਸਾਰਾ ਕੁਝ ਇਦਾਂ ਹੀ ਖੁਸ਼ਗਵਾਰ ਨਾ ਹੋਵੇ ਤਾਂ ਫਿਰ ਲੱਗਦਾ ਨਹੀਂ ਕਿ ਸਿਰਫ ਨਬਜ਼ ਹੀ ਚੱਲ ਰਹੀ ਹੈ ਜਿਉਂਦੇ ਰਹਿਣ ਦੇ ਲਈ ਪੰਜਾਬੀ ਵੈਸੇ ਜੇ ਗਾਇਕੀ ਦੀ ਅਸੀਂ ਗੱਲ ਕਰੀਏ ਤਾਂ ਤਵਿਆਂ ਵਾਲੇ ਯੁੱਗ ਦੇ ਵਿੱਚੋਂ ਨਿਕਲ ਕੇ ਕੈਸਟਾਂ ਦੇ ਵੱਲ ਆਈ ਔਰ ਫਿਰ ਹੌਲੀ ਹੌਲੀ ਡਿਜੀਟਲ ਯੁੱਗ ਦੇ ਵਿੱਚ ਇਹ ਪ੍ਰਵੇਸ਼ ਕੀਤੀ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਵੇਖੋ ਕਿ ਸੰਗੀਤ ਕੰਪਨੀਆਂ ਗਾਇਕਾਂ ਜੋ ਵੀ ਪੈਸਾ ਕਮਾ ਰਹੇ ਸੀਗੇ ਹਨਾ ਉਸਦਾ ਜ਼ਰੀਆ ਸੀਗਾ ਇੱਕ ਯੂਟਿਊਬ ਔਰ ਯੂਟਿਊਬ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਹੈ ਸਿਲੀਕਾਨ ਵੈਲੀ ਅਮਰੀਕਾ ਦੇ ਵਿੱਚ ਤੇ ਅਮਰੀਕਾ ਇਸ ਵੇਲੇ ਆਪ ਇਸ ਬਿਮਾਰੀ ਦੀ ਪਕੜ ਦੇ ਵਿੱਚ ਹੈ ਵਪਾਰ ਕਾਰੋਬਾਰ ਸਭ ਕੁਝ ਠੱਪ ਹੈ ਜੀ ਡੀ ਪੀ ਹੇਠਾਂ ਜਾ ਰਹੀ ਹੈ ਤਾਂ ਕੁਦਰਤੀ ਹੀ ਹੈ ਕਿ ਯੂਟਿਊਬ ਦੇ ਕੰਮ ਕਾਜ ਤੇ ਵੀ ਅਸਰ ਪੈਣਾ ਸੀ ਯੂਟਿਊਬ ਦਾ ਆਪਣਾ ਹੀ ਮਾਲੀਆ ਜਿਹੜਾ ਉਹ ਘੱਟ ਗਿਆ ਹੋਵੇ ਤਾਂ ਸਿੱਟਾ ਕਹਿੰਦੇ ਇਹੀ ਨਿਕਲਦਾ ਹੁੰਦਾ ਹੈ ਪੰਜਾਬ ਦੀਆਂ ਜਿਹੜੀਆਂ ਸੰਗੀਤ ਕੰਪਨੀਆਂ ਨੇ ਗਾਇਕ ਨੇ ਉਨ੍ਹਾਂ ਨੂੰ ਮਿਲਣ ਵਾਲੇ ਜਿਹੜੇ ਪੈਸੇ ਵੀ ਓਨੇ ਨਹੀਂ ਰਹਿ ਸਕਣਗੇ ਸੋ ਇਸ ਲਈ ਮੰਨ ਲੈਣਾ ਪਏਗਾ ਕਿ ਅਮਰੀਕਾ ਦਾ ਸਬੰਧ ਜਿਹੜਾ ਹੈ ਉਹ ਪੰਜਾਬ ਦੀ ਗਾਇਕੀ ਦੇ ਨਾਲ ਤੇ ਮਨੋਰੰਜਨ ਦੇ ਨਾਲ ਵੀ ਹੈ ਜੇ ਸਿੱਧਾ ਨਹੀਂ ਤਾਂ ਅਸਿੱਧਾ ਪ੍ਰਭਾਵ ਤਾਂ ਜ਼ਰੂਰ ਪੈਂਦਾ ਮਨੋਰੰਜਨ ਤੇ ਸੰਗੀਤ ਦੇ ਨਾਲ ਜੁੜੀ ਦੁਨੀਆਂ ਵਾਲੇ ਲੋਕ ਹੀ ਕਹਿਣ ਲੱਗ ਪਏ ਨੇ ਕਿ ਜੇ ਅਮਰੀਕਾ ਖੁਸ਼ਹਾਲ ਰਹਿੰਦਾ ਹੈ ਤਾਂ ਦੁਨੀਆਂ ਦਾ ਬਹੁਤਾ ਕਾਰੋਬਾਰੀ ਸਵਰਗ ਦੇ ਵਿੱਚ ਵੀ ਰਹਿ ਸਕਦਾ ਹੈ ਜੇ ਮੋਟੇ ਹਿਸਾਬ ਦੇ ਨਾਲ ਵੇਖੀਏ ਤਾਂ ਪੰਜਾਬ ਦੇ ਵਿੱਚ 12,000 ਤੋਂ ਵੱਧ ਪਿੰਡ ਨੇ ਔਸਤਨ ਜੇ ਹਰ ਪਿੰਡ ਚੋਂ ਸੰਗੀਤ ਦੇ ਨਾਲ ਜੁੜੇ ਹੋਏ 4-5 ਲੋਕ ਵੀ ਮੰਨ ਲਈਏ ਤਾਂ ਕਰੀਬ 70,000 ਤੋਂ ਵੱਧ ਗਾਇਕ ਪੰਜਾਬੀ ਸੰਗੀਤ ਦੇ ਵਿਹੜੇ ਦੇ ਵਿੱਚ ਨੇ ਕੋਈ ਸਥਾਪਿਤ ਹੋ ਚੁੱਕਿਆ ਹੈ ਕੋਈ ਹੋਣ ਦੇ ਨੇੜੇ ਹੈ ਕੋਈ ਪੂਣੀ ਕੱਤ ਰਿਹਾ ਕੋਈ ਅੱਗੇ ਨਿਕਲਣ ਦੇ ਲਈ ਉਸਤਾਦ ਲੱਭ ਰਿਹਾ ਤੇ ਕੋਈ ਰਿਕਾਰਡਿੰਗ ਦੇ ਲਈ ਕੰਪਨੀਆਂ ਜਾਂ ਸੰਗੀਤਕਾਰਾਂ ਦੇ ਪਿੱਛੇ ਘੁੰਮ ਰਿਹਾ ਕਿਸੇ ਦੇ ਅੰਦਰ ਗਾਇਕੀ ਦਾ ਕੀੜਾ ਤੂੰ ਵੀ ਚੱਲ ਮਿੱਤਰਾ ਕਹਿ ਕੇ ਛਾਲਾ ਮਾਰ ਰਿਹਾ ਤੇ ਪਰ ਇਸ ਵੇਲੇ ਸਾਰਾ ਕੁਝ ਠੱਪ ਹੈ ਉਹ ਕੁਝ ਵੀ ਨਹੀਂ ਰਿਹਾ ਮੰਨ ਲੈਂਦੇ ਆ ਕਿ ਪੰਜਾਬ ਚ ਇਹ ਵਰਗ ਦੇ ਥੋੜੇ ਹੀ ਗਵੱਈਏ ਨੇ 20-50 ਹੋ ਸਕਦੇ ਨੇ ਤੇ ਉਧਰ ਹੀ ਜੇ ਅਸੀਂ ਗੱਲ ਕਰੀਏ ਬੀ ਵਰਗ ਦੇ ਵਿੱਚ ਉਸ ਤੋਂ ਵੱਧ ਗਿਣਤੀ ਸੈਂਕੜਿਆਂ ਦੀ ਹੋਵੇਗੀ ਤੇ ਸੀ ਵਰਗ ਉਹ ਹੈ ਜਿਹੜਾ ਮੇਲਿਆਂ ਤੇ ਜਗਰਾਤਿਆਂ ਤੇ ਡੇਰਿਆਂ ਤੇ ਜਠੇਰਿਆਂ ਤੇ ਪਿੰਡਾਂ ਦੇ ਵਿੱਚ ਹੋਣ ਵਾਲੇ ਛੋਟੇ ਛੋਟੇ ਸਮਾਗਮਾਂ ਤੇ ਖੁਸ਼ੀ ਗਮੀ ਦੇ ਮੌਕਿਆਂ ਤੇ 5-7,000 ਤੋਂ ਸ਼ੁਰੂ ਕਰਕੇ ਉੱਪਰ ਤੱਕ ਵੀ ਪ੍ਰੋਗਰਾਮ ਲਾ ਕੇ ਰੋਟੀ ਖਾ ਰਿਹਾ ਸੀਗਾ ਤੇ ਇਸ ਵਰਗ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਵੇਲੇ ਜਿਹੜੇ ਗਾਇਕ ਹੋ ਗਏ ਨੇ ਕਈਆਂ ਦੀ ਹਾਲਤ ਅਮੀਰਾਂ ਵਰਗੀ ਆ ਕਈ ਬਹੁਤ ਚੰਗੇ ਨੇ ਕਈ ਚੰਗੇ ਨੇ ਕੋਈ ਰੋਟੀ ਤਾਂ ਖਾ ਸਕਦੇ ਨੇ ਪਰ ਇਸ ਦੌਰ ਦਾ ਸਭ ਤੋਂ ਵੱਡਾ ਜਿਹੜਾ ਅਸਰ ਹੈ ਇਹਨਾਂ ਗਾਇਕਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਸਜਿੰਦੇ ਨੇ ਨਾ ਉਹਨਾਂ ਤੇ ਜ਼ਰੂਰ ਪਿਆ, ਚਾਹੇ ਉਹ ਸਾਜ਼ ਵਜਾਉਣ ਵਾਲੇ ਹੋਣ ਜਾਂ ਹੋਰ ਹੋਣ। ਇਹ ਸੱਚੀ ਮੁੱਚੀ ਕਿਤੇ ਨਾ ਕਿਤੇ ਆਰਥਿਕ ਤੌਰ ਤੇ ਇੱਕ ਬੁਰੀ ਤਰ੍ਹਾਂ ਦੇ ਨਾਲ ਲੜਖੜਾ ਵੀ ਰਹੇ ਨੇ। ਤੇ ਹੁਣ ਜੇ ਅਸੀਂ ਵੇਖੀਏ 5% ਅਜਿਹੇ ਗੀਤਕਾਰ ਹੋਣਗੇ ਜਿਨ੍ਹਾਂ ਨੂੰ ਗੀਤ ਲਿਖਣ ਦੇ ਮਾੜੇ ਮੋਟੇ ਪੈਸੇ ਵੀ ਮਿਲਦੇ ਰਹੇ ਨੇ, ਤੇ ਹਜ਼ਾਰਾਂ ਲੱਖਾਂ ਦੇ ਵਿਚ ਵੀ ਕਿਤੇ ਗਾਇਕ ਜਿਹੜੇ ਨੇ ਸੰਗੀਤਕਾਰ ਗੀਤਕਾਰ ਦੀ ਤ੍ਰਿਵੈਣੀ ਜਿਹੜੀ ਹੈ ਇੱਕ ਮੁਕੰਮਲ ਵੀਡੀਓ ਤੱਕ ਗੀਤ ਦੇਣ ਲਈ GST ਸਮੇਤ 10-15 ਲੱਖ ਰੁਪਏ ਵੀ ਲੈਂਦੀ ਰਹੀ ਹੈ। ਪਰ ਹੁਣ ਹਾਲਾਤ ਇੱਥੇ ਵੀ ਖਾਮੋਸ਼ ਨੇ। 200 ਦੇ ਕਰੀਬ ਵੱਡੀਆਂ ਰਿਕਾਰਡਿੰਗ ਕੰਪਨੀਆਂ ਤੇ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਜੀ, ਤੇ ਤਰਲੇ ਨੂੰ ਵੀ ਜੇ ਕੰਪਨੀ ਜਾਂ ਚੈਨਲ ਮੰਨ ਲਈਏ ਤਾਂ ਗਿਣਤੀ ਲੱਖਾਂ ਦੇ ਵਿਚ ਹੋਏਗੀ। ਇਹ ਦੋਵੇਂ ਇਸ ਵੇਲੇ ਵਿਹਲੇ ਨੇ ਜੀ, ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਵੱਡੇ ਤੋਂ ਵੱਡੇ ਤੋਂ ਛੋਟੇ ਰਿਕਾਰਡਿੰਗ ਸਟੂਡੀਓ ਦੇ ਵਿਚ ਵੀ ਕੋਈ ਧੁਨ ਜਿਹੜੀ ਹੈ ਉਹ ਨਹੀਂ ਉੱਠ ਰਹੀ। ਤੇ ਵੈਸੇ ਵੇਖਿਆ ਜਾਏ ਤਾਂ ਪਿਛਲੇ ਕਰੀਬ 2.5 ਦਹਾਕਿਆਂ ਤੋਂ ਪੰਜਾਬ ਦੇ ਵਿਚ ਪੂਰੀ ਤਰ੍ਹਾਂ ਦੇ ਨਾਲ ਪ੍ਰਫੁੱਲਿਤ ਹੋਇਆ DJ ਕਲਚਰ। ਹਾਂਜੀ, ਉਸ ਦੇ ਉੱਤੇ ਵੀ ਕਿਤੇ ਨਾ ਕਿਤੇ ਬੜਾ ਮਾੜਾ ਅਸਰ ਜਿਹੜਾ ਉਹ ਵੇਖਣ ਨੂੰ ਮਿਲਿਆ ਹੈ। ਸਹਿਜੀ ਜੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਵੱਡੇ DJ ਗਰੁੱਪਾਂ ਤੋਂ ਲੈ ਕੇ ਪਿੰਡਾਂ ਤੱਕ ਦੇ ਛੋਟੇ ਗਰੁੱਪਾਂ ਤੱਕ ਗਿਣਤੀ 50,000 ਤੋਂ ਉਪਰ ਹੋਏਗੀ। 6 ਤੋਂ ਲੈ ਕੇ 20 ਮੈਂਬਰਾਂ ਤੱਕ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਗਰੁੱਪਾਂ ਦੇ ਵਿਚ ਪੇਸ਼ਕਾਰੀ ਕਰਦੇ ਰਹੇ ਨੇ। ਇਹ ਮੰਨਣਾ ਪਵੇਗਾ ਕਿ ਕਰੀਬ 1 ਲੱਖ ਤੋਂ ਉਪਰ ਕੁੜੀਆਂ ਤੇ 2.5 ਲੱਖ ਤੋਂ ਵੱਧ ਭੰਗੜੇ ਗਿੱਧੇ ਦੀ ਪੇਸ਼ਕਾਰੀ ਦੇਣ ਵਾਲੇ ਇਹ ਸਾਰੇ ਚਿਹਰੇ ਰੁਜ਼ਗਾਰ ਤੇ ਗੁਜ਼ਾਰੇ ਦੇ ਪੱਖੋਂ ਵਿਹੋਣੇ ਹੋ ਗਏ ਨੇ। ਗਾਇਕਾਂ, DJ ਗਰੁੱਪਾਂ ਤੇ ਹੋਰ ਬਹੁਤ ਸਾਰੀ ਪੇਸ਼ਕਾਰੀਆਂ ਚ ਸਟੇਜ ਸੰਚਾਲਨ ਕਰਨ ਵਾਲਿਆਂ ਦੀ ਗਿਣਤੀ 20,000 ਤੋਂ ਵੱਧ ਹੋਏਗੀ ਤੇ ਇਹ ਵੀ ਇਸ ਵਕਤ ਵਿਹਲੇ ਘਰਾਂ ਦੇ ਵਿਚ ਬੈਠੇ ਨੇ। ਇਨ੍ਹਾਂ ਦੇ ਨਾਲ ਕੰਮ ਕਰਨ ਵਾਲੀ ਲੇਬਰ, ਸਟੇਜਾਂ ਤੋਂ ਪੈਸੇ ਸਾਂਭਣ ਵਾਲੇ ਹਮਾਤੜ ਲੋਕ ਚੰਗੇ ਦਿਨ ਪਰਤਣ ਦੀ ਬਿਲਕੁਲ ਉਡੀਕ ਦੇ ਵਿਚ ਨੇ। ਤੇ ਹੁਣ ਇਹ ਜਿਹੜੇ ਹਾਲਾਤ ਇਸ ਤਰੀਕੇ ਦੇ ਨਾਲ ਬਣੇ ਹੋਏ ਨੇ, ਪੈਲਸਾਂ ਦੇ ਬੂਹੇ ਬੰਦ ਨੇ, ਪ੍ਰੋਗਰਾਮ ਕਿਸੇ ਦਾ ਕੋਈ ਲੱਗ ਨਹੀਂ ਰਿਹਾ, ਰਾਜਨੀਤਿਕ ਕਾਨਫਰੰਸਾਂ ਕੋਰੋਨਾ ਵਾਇਰਸ ਨੇ ਠੁੱਸ ਕਰ ਦਿੱਤੀਆਂ ਨੇ, ਵੱਡੇ ਵੱਡੇ ਗੋਦਾਮਾਂ ਚ ਭਰਿਆ ਪਿਆ ਸਾਊਂਡ ਦਾ ਸਾਜੋ ਸਮਾਨ ਇਨ੍ਹਾਂ ਮਾਲਕਾਂ ਦੇ ਗੱਲ ਲੱਗ ਕੇ ਰੋਂਦਾ ਨਜ਼ਰ ਹੀ ਪੈ ਰਿਹਾ। ਫਿਲਮੀ ਤੇ ਪੰਜਾਬੀ ਧੁਨਾਂ ਤੇ ਵਿਆਹਾਂ ਸ਼ਾਦੀਆਂ ਤੇ ਬੈਂਡ ਵਾਜੇ ਵਜਾਉਣ ਵਾਲੇ ਗਰੁੱਪ ਕਿੱਥੇ ਜਾਣਗੇ, ਕਿਉਂਕਿ ਜਿੰਨੇ ਕੁ ਬਰਾਤੀ ਹੁਣ ਕਾਨੂੰਨ ਤੌਰ ਤੇ ਲੈ ਕੇ ਜਾਣ ਦੀ ਆਗਿਆ ਉਸ ਤੋਂ ਵੱਡੇ ਤਾਂ ਪਰਿਵਾਰ ਹੀ ਹੁੰਦੇ ਨੇ, ਵਾਜੇ ਵਾਲਿਆਂ ਨੂੰ ਹੁਣ ਕੌਣ ਪੁੱਛੂਗਾ। ਸੋ ਬਸ ਇਹੀ ਆਸ ਕਰਦੇ ਆ, ਇਹੀ ਦੁਆ ਕਰਦੇ ਆ ਕਿ ਜਲਦੀ ਤੋਂ ਜਲਦੀ ਹਾਲਾਤ ਠੀਕ ਹੋਣ ਤੇ ਉਹਨਾਂ ਸਾਰੇ ਲੋਕਾਂ ਦੇ ਜਿਹੜੇ ਰੁਜ਼ਗਾਰ ਇਸ ਵੇਲੇ ਠੱਪ ਨੇ ਉਹ ਫਿਰ ਤੋਂ ਚੱਲ ਪੈਣ ਤੇ ਉਹ ਆਪਣਾ ਕੰਮ ਧੰਦਾ ਦੁਬਾਰਾ ਤੋਂ ਸ਼ੁਰੂ ਕਰ ਸਕਣ ਤੇ ਰੋਜ਼ੀ ਰੋਟੀ ਕਮਾ ਸਕਣ। ਤੇ ਇਹ ਕੋਰੋਨਾ ਦੀ ਮਾਰ ਪੰਜਾਬੀ ਸੰਗੀਤ ਦਾ ਜਿਹੜਾ ਵਿਹੜਾ ਉਦਾਸ ਰਿਹਾ, ਐਸ ਅਸ਼ੋਕ ਭੋਰਾ ਹੋਣਾ ਦੀ ਕਲਮ ਤੋਂ ਤੁਹਾਡੇ ਨਾਲ ਸਾਂਝਾ ਕੀਤਾ। ਅੱਛਾ, ਇਸ ਦੌਰਾਨ ਬਹੁਤ ਸਾਰੇ ਗਾਇਕ ਏਦਾਂ ਦੇ ਵੀ ਰਹੇ ਨੇ ਜਿਨ੍ਹਾਂ ਨੇ ਘਰ ਬੈਠ ਕੇ ਨਾ ਜੀ ਵਿਹਲੇ ਬੈਠ ਕੇ ਵੀ ਆਪਣੇ ਕੰਮ ਨੂੰ ਨਹੀਂ ਛੱਡਿਆ, ਆਪਣੀ ਗਾਇਕੀ ਦੇ ਰਿਆਜ਼ ਨੂੰ ਨਹੀਂ ਛੱਡਿਆ। ਉਹਨਾਂ ਦੇ ਵਿਚੋਂ ਇੱਕ ਨਾਮ ਜਿਹੜਾ ਸਾਹਮਣੇ ਆਇਆ ਜੀ ਉਹ ਹੈ ਐਮੀ ਵਿਰਕ ਹੋਣਾ ਦਾ। ਬਹੁਤ ਸਾਰੇ ਪੁਰਾਣੇ ਗੀਤਾਂ ਨੂੰ ਉਹਨਾਂ ਨੇ ਮੁੜ ਤੋਂ ਸਰੋਤਿਆਂ ਨੂੰ ਯਾਦ ਕਰਵਾ ਦਿੱਤੇ, ਆਪਣੇ ਸਟੂਡੀਓ ਦੇ ਵਿਚ ਬੈਠ ਕੇ ਜਿਹੜੇ ਉਹ ਗੀਤ ਉਹਨਾਂ ਨੇ ਗਾਏ। ਇੱਕ ਝਲਕ
ਮਨ ਵਿੱਚ ਵਸਨਾ ਸੱਜਣਾ ਵੇ ਰਹਿਨਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵਸਨਾ ਇੱਕ ਤੂੰ ਹੀ ਸਹਿਵੇ ਸਾਡਾ ਤੂੰ ਵੀ ਮੋੜ ਗਇਓ ਮੁੱਖ ਲਾਇਆ ਨਿੱਕੀ ਜਿਹੀ ਜਿੰਦ ਨੂੰ ਪਹਾੜ ਜਿੱਡਾ ਦੁੱਖ ਯਾਦ ਤੇਰੀ ਬਣ ਗਈ ਸੱਜਣਾ ਵੇ ਸਾਡੇ ਸੀਨੇ ਚ ਨਸੂਰ ਮਨ ਵਿੱਚ ਵਸਨਾ ਸੱਜਣਾ ਵੇ ਰਹਿਨਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵਸਨਾ ਕਦੇ ਖਿੜਖਿੜ ਹੱਸਦੀ ਸੀ ਕਦੇ ਖਿੜਖਿੜ ਹੱਸਦੀ ਸੀ ਵੇ ਹੁਣ ਤਾਂ ਹਾਸੇ ਬੰਦ ਪਟਾਰੀ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਤੇਰੇ ਫਿਕਰ ਦੀ ਮਾਰੀ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਤੇਰੇ ਫਿਕਰ ਦੀ ਮਾਰੀ ਵੇ ਮੈਂ ਰੋਨੀ ਰਹਿਨੀ ਆ ਬਹਿ ਕੇ ਨਿੱਤ ਦਿਹਾੜੀ ਸਾਰੀ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਤੇਰੇ ਫਿਕਰ ਦੀ ਮਾਰੀ
ਸਾਡੇ ਸਿਰ ਤੇ ਅੱਜ ਕੱਲ ਤਾਂ ਇਲਜ਼ਾਮ ਬੜੇ ਹੋ ਗਏ, ਇਲਜ਼ਾਮ ਬੜੇ ਹੋ ਗਏ, ਇਲਜ਼ਾਮ ਬੜੇ ਹੋ ਗਏ, ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ, ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ, ਸਾਥੋਂ ਕੀ ਕਸੂਰ ਹੋ ਗਿਆ, ਸਾਥੋਂ ਕੀ ਕਸੂਰ ਹੋ ਗਿਆ, ਚੰਨਾ ਇੱਚ ਨਹੀਂ ਕਰੀ ਦਾ ਦਿਲ ਲਾ ਕੇ, ਰੱਖ ਦੀ ਉਡੀਕਾਂ ਤੇਰੀਆਂ ਬੈਠੀ ਰਹਿੰਦੀ।
ਸਵਾਗਤ ਜੀ ਪ੍ਰੋਗਰਾਮ ਚ।
ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ?
ਦਲਵੀਰ ਸਿੰਘ ਬੋਲਦਾ ਜੀ, ਮਕੇਰੀਆਂ ਤੋਂ ਬੋਲਦਾ, ਕਵੈਦ ਵਾਲੇ ਜੀ।
ਅੱਛਾ ਜੀ, ਦਲਵੀਰ ਜੀ ਕੀ ਹਾਲ ਨੇ ਤੁਹਾਡੇ?
ਬਸ ਠੀਕ ਠਾਕ ਜੀ ਸਭ।
ਤੇ ਤੁਸੀਂ ਮੈਨੂੰ ਜਿੱਥੋਂ ਤੱਕ ਯਾਦ ਹੈ ਆਪਣੀ ਪਿਛਲੀ ਵਾਰੀ ਗੱਲ ਹੋਈ ਸੀ, ਕੁਆਰੰਟੀਨ ਚ ਸੀਗੇ ਤੁਸੀਂ 14 ਦਿਨਾਂ
ਦਾ? ਹਾਂਜੀ, ਅਜੇ ਵੀ ਦਿਨ ਜੀ, ਕੱਲ ਫ੍ਰੀ, ਕੱਲ ਫ੍ਰੀ ਹੋਣਾ ਜੀ।
ਅੱਛਾ, ਕੱਲ ਫ੍ਰੀ ਹੋਣਾ ਤੁਸੀਂ? ਠੀਕ,
ਹਾਂਜੀ।
ਚਲੋ ਫਿਰ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਘਰ ਵਿੱਚ ਜਾਓਗੇ ਬੱਚਿਆਂ ਚ ਪਰਿਵਾਰ ਦੇ ਵਿੱਚ।
ਬਸ ਠੀਕ ਹੈ, ਜੋ ਹੁਣ ਰੂਲ ਹੈ ਗਵਰਨਮੈਂਟ ਦੇ ਫੋਲੋ ਤਾਂ ਕਰਨਾ ਹੀ ਪੈਣੇ ਆ ਜੀ।
ਜੀ ਬਿਲਕੁਲ,
ਹਾਂਜੀ, ਆਪਣੀ ਵੀ ਸੇਫਟੀ, ਪਰਿਵਾਰ ਦੀ ਸੇਫਟੀ ਆ, ਤੇ ਚਲੋ ਇੱਕ ਰੂਲ ਵੀ ਗਵਰਨਮੈਂਟ ਨੇ ਜੋ ਬਣਾਇਆ, ਚਲੋ ਠੀਕ ਬਣਾਇਆ।
ਦਲਬੀਰ ਜੀ, ਫਿਰ ਕੀ ਖਿਆਲ ਹੈ, ਆ ਕੇ ਹੁਣ ਕੀ ਕਰਨਾ ਹੈ ਜਾਂ ਕੀ ਕੁਛ ਸੋਚਿਆ ਤੁਸੀਂ ਅੱਗੇ ਦਾ?
ਨਹੀਂ, ਅੱਗੇ ਦਾ ਹੁਣ ਮੈਨੂੰ ਛੁੱਟੀ ਭੇਜਿਆ ਸਾਨੂੰ ਕੰਪਨੀ ਨੇ, ਹੁਣ ਕੀ ਕੰਪਨੀ ਅੱਗੇ ਡਿਸੀਜਨ ਲੈਂਦੀ ਆ?
ਅੱਛਾ ਜੀ,
ਸਾਨੂੰ ਮਤਲਬ ਕੀ ਕੰਪਨੀ ਨੇ ਜਵਾਬ ਨਹੀਂ ਦਿੱਤਾ, ਸਿਰਫ ਛੁੱਟੀ ਭੇਜਿਆ, 4 ਮਹੀਨੇ ਛੁੱਟੀ ਜਾਓ।
ਓਕੇ,
ਤੇ ਕੰਮ ਕਾਰ ਮਤਲਬ ਕੀ ਹਾਲਾਤ ਠੀਕ ਹੋਣਗੇ ਤਾਂ ਫੇਰ ਤੁਹਾਨੂੰ ਬੁਲਾ ਲਾਂਗੇ, ਪਹਿਲੇ ਵੀ ਬੁਲਾ ਸਕਦੇ ਆ।
ਬਿਲਕੁਲ, ਚਲੋ ਇਹ ਬਹੁਤ ਬਹੁਤ ਵਧੀਆ ਗੱਲ ਹੈ। ਬਾਕੀ ਇਹ ਹੈ ਕਿ ਉਹਨਾਂ ਸਮਾਂ ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ,
ਹਾਂ ਘਰ ਦੇ ਬੱਚਿਆਂ ਦੇ ਵਿੱਚ ਚਲੋ ਰਹਾਂਗੇ। ਚਲੋ
ਜੀ,
ਤੇ ਇੱਕ ਟਾਈਮ ਤਾਂ ਮੈਂ ਐਸਾ ਮਨ ਡੋਲ ਗਿਆ ਵੀ ਖਰੇ ਮਿਲਣਾ ਕਿ ਨਹੀਂ ਮਿਲਣਾ, ਜਿੱਦਾਂ ਦੇ ਹਾਲਾਤ ਬਣ ਗਏ ਆ ਨਾ, ਔਖਾ ਜੀ। ਹਾਂਜੀ, ਤੇ ਚਲੋ ਹੁਣ ਜੋ ਕਿਸਮਤ ਦਾ ਅੱਗੇ, ਹੁਣ ਪੈਸਾ ਵੀ ਕੰਪਨੀ ਚ ਕਾਫੀ ਫਸੇ ਆ, ਤੇ ਆਪਣਾ ਸਾਬ ਲੀਵ ਸੈਲਰੀਆਂ ਜੋ ਸਰਵਿਸ ਚਾਰਜ ਉਹ ਸਭ ਫਸੇ ਆ
ਜੀ,
ਆਪਣੀ ਸੈਲਰੀ। ਹਾਂਜੀ,
ਅੱਛਾ, ਮੈਨੂੰ ਸੁਣਨ ਦੇ ਵਿੱਚ ਇੱਕ ਖਬਰਾਂ ਦੇ ਵਿੱਚ ਇਹ ਵੀ ਆਇਆ ਸੀਗਾ ਕਿ ਜਿਹੜੇ ਹਾਲਾਤ ਨੇ, ਜਿੱਦਾਂ ਲੋਕੀ ਰਹਿ ਰਹੇ ਨੇ ਉੱਥੇ 14 ਦਿਨ ਦੇ ਲਈ, ਬਾਹਰੋਂ ਆਉਂਦੇ ਨੇ ਤੇ ਜਿਨ੍ਹਾਂ ਨੂੰ 14 ਦਿਨ ਦੇ ਲਈ ਰੱਖਿਆ ਜਾਂਦਾ, ਉਸ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤਾਂ ਵੀ ਪੇਸ਼ ਆਉਂਦੀਆਂ ਨੇ ਕੁਛ ਪਾਸਪੋਰਟ ਨੂੰ ਲੈ ਕੇ ਜਾਂ ਕੁਛ ਹੋਰ ਇਸ ਤਰ੍ਹਾਂ ਦਾ?
ਨਹੀਂ ਮੈਡਮ, ਸਾਨੂੰ ਦਿੱਕਤ ਨਹੀਂ ਹੈ, ਚਾਹੇ ਸਾਨੂੰ ਤਾਂ ਪਾਸਪੋਰਟ ਜਾਂਦੇ ਹੀ ਉੱਥੇ ਦੇਤੇ ਹੁਸ਼ਿਆਰਪੁਰ, ਬਸ ਚੰਡੀਗੜ੍ਹ ਲਏ ਹੀ ਉਹਨਾਂ ਨੇ।
ਅੱਛਾ ਜੀ,
ਤੇ ਹੁਸ਼ਿਆਰਪੁਰ ਜਿਲ੍ਹੇ ਐਂਟਰੀ ਰੂਮ ਦਿੱਤਾ ਸਾਨੂੰ, ਨਾਲ ਹੀ ਪਾਸਪੋਰਟ ਉਹਨਾਂ ਫੜਾ ਤਾ ਜੀ।
ਓਕੇ, ਠੀਕ ਹੈ ਜੀ।
ਹਾਂ, ਤੇ ਬਾਕੀ ਪਹਿਲੇ ਸਾਡੇ ਤੋਂ ਕੀ ਹੋਇਆ ਉਹਦਾ ਹੁਣ ਸਾਨੂੰ ਨਹੀਂ, ਕੋਈ ਗੱਲ ਹੋਈ ਹੋਏਗੀ ਕੋਈ, ਇੱਕ ਬੰਦਾ ਸਾਡੇ ਸਾਹਮਣੇ ਆਇਆ ਸਲਿੱਪ ਲੈ ਕੇ।
ਅੱਛਾ ਜੀ,
ਉਹ 14 ਦਿਨ ਕਰਕੇ ਘਰ ਤੇ, ਫੇਰ ਕਹਿੰਦਾ ਵੀ ਅੱਜ ਮੈਂ ਪਾਸਪੋਰਟ ਲੈਣ ਆਇਆ ਤੇ ਮੈਨੂੰ ਮਤਲਬ ਕਿ ਲਿਖ ਕੇ ਦੋ ਵੀ ਪਾਸਪੋਰਟ, ਡੀਸੀ ਦਫ਼ਤਰ ਵਾਲੇ ਕਹਿੰਦੇ ਆ ਵੀ ਫੇਰ ਤੁਹਾਨੂੰ ਪਾਸਪੋਰਟ ਦੇਣਾ ਜੇ, ਉਹ ਲਿਖ ਕੇ ਦੇਣਗੇ।
ਠੀਕ ਹੈ ਜੀ,
ਜਿੱਥੇ ਕੁਆਰੰਟਾਈਨ ਕਰਦੇ ਆ।
ਓਕੇ, ਸੋ ਮਤਲਬ ਜਿਹੜੀ ਪ੍ਰੋਬਲਮ ਹੈ ਕਿਤੇ ਕਿਤੇ ਆ ਰਹੀ ਹੈ, ਕਿਤੇ ਕਈਆਂ ਨੂੰ ਨਹੀਂ ਵੀ, ਸੋ
ਚਲੋ। ਲੇਕਿਨ ਸਾਡੇ ਵਾਰੀ ਜੋ ਅਗਲਾ ਸਾਡੇ ਵਾਰ ਜੋ ਬੈਚ ਆਇਆ ਸੀ ਨਾ ਚੰਡੀਗੜ੍ਹ ਅਸੀਂ ਉਤਰੇ ਸੀ, ਤੇ ਉਹਦੇ ਵਿੱਚ ਇਹਨਾਂ ਨੇ ਪਾਸਪੋਰਟ ਸਾਨੂੰ ਫੜਾ ਤੇ ਜੀ ਬਾਈ ਹੈਣੀ।
ਠੀਕ ਹੈ ਜੀ,
ਹਾਂਜੀ, ਉਸੇ ਟਾਈਮ ਹੀ।
ਚਲੋ ਵਧੀਆ ਗੱਲ ਹੈ, ਬਾਕੀ ਬਹੁਤ ਵਧੀਆ ਲੱਗਿਆ ਦਲਬੀਰ ਜੀ ਤੁਹਾਡੀ ਆਵਾਜ਼ ਸੁਣ ਕੇ, ਤੁਸੀਂ ਘਰੇ ਪਹੁੰਚ ਰਹੇ ਹੋ ਕੱਲ, ਸੋ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਲਈ, ਬਹੁਤ
ਸ਼ੁਕਰੀਆ ਜੀ।
ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਮੋਤੀਆਂ ਦੀ ਜੋਗ ਚੁਗਾ ਕੇ, ਸਾਡੇ ਆਪਣਾ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ, ਮਾਣ ਤੋੜ ਗਈਏ ਮਾਣ ਮੱਤੀਏ, ਸਾਡੀ ਜਿੰਦ ਦਾ ਮਜ਼ਾਕ ਬਣਾ ਕੇ, ਸਾਡੇ ਆਪਣਾ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ, ਆਪਣਾ ਤੋਂ ਸਿੱਖੀ ਉੱਡਣਾ ਨੀ ਬੈਗੀ ਦੂਰ ਕਿਤੇ ਆਲਣਾ ਬਣਾ ਕੇ, ਸਾਡੇ ਆਪਣਾ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ, ਵੱਡਿਆਂ ਸ਼ਿਕਾਰੀਆਂ ਨੇ ਮੋਲਿਆ, ਵੱਡਿਆਂ ਸ਼ਿਕਾਰੀਆਂ ਨੇ ਮੋਲਿਆ, ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਮੋਤੀਆਂ ਦੀ ਜੋਗ ਚੁਗਾ ਕੇ, ਸਾਡੇ
ਮਤੀਏ ਮਾਣ ਤੋੜ ਗਈ ਏ ਮਾਣ ਮਤੀਏ ਸਾਡੀ ਜਿੰਦ ਦਾ ਮਜ਼ਾਕ ਬਣਾ ਕੇ ਸਾਡੇ ਅਫਰਾਂ ਤੋਂ ਸਿੱਖੀ ਉੱਡਣਾ ਬਹਿ ਗਈ ਦੂਰ ਕੀ ਦਿਆਲਣਾ ਬਣਾ ਸਾਡੇ ਅਫਰਾਂ ਤੋਂ ਸਿੱਖੀ ਉੱਡਣਾ
ਸਵਾਗਤ ਜੀ ਪ੍ਰੋਗਰਾਮ ਜੀ
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਸੁਖਦੇਵ ਕੋਕਰੀ ਜੁੜਿਆ ਹਾਂਗਕਾਂਗ ਤੋਂ
ਸਤਿ ਸ਼੍ਰੀ ਅਕਾਲ ਸੁਖਦੇਵ ਕੋਕਰੀ ਜੀ ਕੀ ਹਾਲ ਨੇ
ਠੀਕ ਠਾਕ ਬਹੁਤ ਵਧੀਆ ਜੀ ਮੈਂ ਬਹੁਤ ਟਾਈਮ ਬਾਅਦ ਜੁੜਿਆ ਸ਼ਾਇਦ ਤੁਸੀਂ ਨਾ ਸਿਆਣਿਆ ਹੋਵੇ ਮੈਨੂੰ
ਜੀ ਬਿਲਕੁਲ ਅਸੀਂ ਸਿਆਣ ਲਿਆ ਜੀ ਤੁਹਾਨੂੰ ਕਿਵੇਂ ਹੋ ਤੁਸੀਂ
ਅੱਛਾ
ਬੜੇ ਪੁਰਾਣੇ ਸਰੋਤੇ ਹੋ
ਠੀਕ ਠਾਕ ਵਧੀਆ ਜੀ ਅਸੀਂ ਤਾਂ ਹਾਂਜੀ ਤੇ ਭੈਣ ਜੀ ਇੱਕ ਗੱਲ ਆ ਵੀ ਜਿਵੇਂ ਹੁਣ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਨਾ ਕੋਈ ਬੰਦਾ ਆਉਂਦਾ ਵਾ ਉਹਨੂੰ ਹੁਣ ਇੰਨੀ ਮਿੰਟ ਇੰਗਲਿਸ਼ ਨੀ ਆਉਂਦੀ ਕੀ ਕਹਿੰਦੇ ਨੇ ਕੀ ਕਰਦੇ ਨੇ ਜਿਹਨੂੰ ਬਜਾਣੀ ਵੀ ਉਹ ਗੌਰਮੈਂਟ ਰੱਖਦੀ ਆ ਨਾ 14 ਦਿਨ ਵਾਸਤੇ
ਹਾਂਜੀ
ਉਹ ਸਾਰਾ ਖਰਚਾ ਗੌਰਮੈਂਟ ਕਰਦੀ ਆ
ਅੱਛਾ ਜੀ
ਪਰ ਸਾਡੇ ਮੁਲਕ ਦੇ ਵਿੱਚ ਤਾਂ ਸਾਡੇ ਮੁਲਕ ਚ ਵੱਖਰਾ ਹੀ ਕੰਮ ਆ ਹੁਣ ਸਾਡੇ ਦੋ ਪੱਤਰਕਾਰ ਆਏ ਸੀਗੇ ਜੇ ਮੈਂ ਹੁਣ ਉਹਨਾਂ ਦਾ ਨਾਂ ਲੈਣਾ ਤਾਂ ਕਿਸੇ ਟੀਵੀ ਦੀ ਮਸ਼ਹੂਰੀ ਹੋਊਗੀ ਜੇ ਕਹੋ ਤਾਂ ਮੈਂ ਲੈ ਵੀ ਜਾਂਦਾ ਵਾ
ਜੀ ਨਾਮ ਲੈਣ ਦੀ ਤਾਂ ਜ਼ਰੂਰਤ ਨਹੀਂ ਤੁਸੀਂ ਗੱਲ ਰੱਖੋ ਕੀ ਕਹਿਣਾ ਚਾਹੁੰਦੇ ਹੋ
ਉਹ ਭੈਣੇ ਆਏ ਆ ਵੀ ਦੇਖੋ ਉਹ ਬੰਦੇ ਜਿਹੜੇ ਬਾਹਰੋਂ ਆਉਂਦੇ ਆ ਸਾਡੀ ਸਰਕਾਰ ਨੂੰ 35-35, 40-40, 50-50 ਹਜ਼ਾਰ ਰੁਪਇਆ ਹੋਟਲਾਂ ਦੇ ਰੱਖਣ ਦੇ ਉੱਤੇ ਨਾਂ ਦੇ ਉੱਤੇ ਕਮਾਈ ਕਰ ਰਹੇ ਆ ਜੀ ਉਹ ਰੈਸਟੋਰੈਂਟ ਹੋਟਲਾਂ ਵਾਲੇ ਤੇ ਕਾਰਨ ਕੀ ਆ ਕਿ ਸਾਡੀਆਂ ਸਰਕਾਰਾਂ ਦੀ ਮਿਲੀ ਭੁਗਤ ਆ ਉਹਨਾਂ ਲੋਕਾਂ ਦੇ ਨਾਲ ਜਦੋਂ ਕਿ ਸਾਡੇ ਮੁਲਕ ਬਾਹਰਲਿਆਂ ਮੁਲਕ ਚ ਲੋਕ ਆਉਂਦੇ ਆ ਤਾਂ ਉਹ ਏਅਰਲਾਈਨ ਦਾ ਖਰਚਾ ਬਣਦਾ ਵਾ ਜਦੋਂ ਏਅਰਲਾਈਨ ਵਾਲੇ ਆਪਣੀਆਂ ਟਿਕਟਾਂ ਲੈ ਕੇ ਸਾਰਾ ਕੁਝ ਕਰਕੇ ਬੰਦੇ ਲੈ ਕੇ ਆਉਂਦੇ ਨਾ ਉਹ ਸਾਰਾ ਕੁਝ ਉਹਦੇ ਵਿੱਚ ਪਾਇਆ ਹੁੰਦਾ ਵਾ ਉਹ 14 ਦਿਨ ਰੱਖਣਾ ਤਾਂ ਉਹੀ ਰੱਖਦੇ ਆ ਜਾਂ ਗੌਰਮੈਂਟ ਰੱਖਦੀ ਆ ਕਿਸੇ ਨੂੰ ਕੋਈ ਪੈਸਾ ਨੀ ਲਿਆ ਜਾਂਦਾ ਗਾ ਬਾਕੀ ਆਪਣਾ ਸਵਰ ਸਿੰਘ ਟਹਿਣਾ ਵਾ ਆਪਣੇ ਟੀਵੀ ਦਾ ਆਪਣੇ ਰੇਡੀਓ ਦਾ ਉਹ ਪੱਤਰਕਾਰ ਆ ਟੀਮ ਮੈਂਬਰ ਆ ਉਸ ਬੰਦੇ ਨੂੰ ਵੀ 35-40 ਹਜ਼ਾਰ ਰੁਪਇਆ ਲਿਆ ਗਿਆ ਵਾ ਜਦੋਂ ਉਹ ਬੰਦਾ ਆਸਟ੍ਰੇਲੀਆ ਤੋਂ ਆਇਆ ਸੀਗਾ
ਜੀ
ਬਾਕੀ ਮੈਂ ਥੋੜਾ ਕਮੈਂਟ ਕਰਨਾ ਕੀ ਕਹਿਣਾ ਚਾਹੁੰਦੇ ਇੱਥੇ ਜੀ ਓਕੇ ਬਹੁਤ ਬਹੁਤ ਮਿਹਰਬਾਨੀ ਭੈਣ ਜੀ
ਬਹੁਤ ਸ਼ੁਕਰੀਆ ਥੈਂਕ ਯੂ ਜੀ ਤੁਸੀਂ ਬਿਲਕੁਲ ਆਪਣੀ ਗੱਲ ਜਿਹੜੀ ਹੈ ਉਹ ਰੱਖੀ ਹੈ ਬਿਲਕੁਲ ਜੀ ਹਾਲਾਤ ਜਿਹੜੀ ਨੇ ਉਹ ਕਿੱਦਾਂ ਦੇ ਨੇ ਇਹ ਆਪਾਂ ਸਾਰੇ ਜਾਣਦੇ ਹਾਂ ਤੇ ਫਿਲਹਾਲ ਬਸ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਹਾਲਾਤ ਜਿਹਨਾਂ ਲੋਕਾਂ ਦੇ ਲਈ ਕਿਤੇ ਬਹੁਤ ਭਾਰੂ ਪਏ ਹੋਏ ਨੇ ਜੇ ਉਹ ਬਸ ਠੀਕ ਹੋਣ ਤੇ ਜਿਹੜੀਆਂ ਸਰਕਾਰਾਂ ਦੇ ਵੱਲੋਂ ਵੀ ਸਹੀ ਤਰੀਕੇ ਦੇ ਨਾਲ ਕੰਮ ਜਿਹੜੇ ਨੇ ਉਹ ਕੀਤੇ ਜਾਣ ਤੇ ਦੂਜੇ ਹੀ ਪਾਸੇ ਜੇ ਇੱਥੇ ਮੇਰੇ ਕੋਲ ਮੈਸੇਜਸ ਦੇ ਵਿੱਚੋਂ ਮੈਸੇਜ ਹਰਦਿਆਲ ਸਿੰਘ ਜੀ ਦਾ ਬੋਸਟਨ ਤੋਂ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਗੁੱਡ ਸ਼ੋ ਗੁੱਡ ਸੌਂਗਸ ਤੇ ਇੱਕ ਹੋਰ ਗੀਤ ਦੀ ਫਰਮਾਇਸ਼ ਆ ਗਈ ਹੈ ਮੇਰੇ ਕੋਲ ਹਾਂਜੀ ਮੈਂ ਕੋਸ਼ਿਸ਼ ਕਰੂੰਗੀ ਜੀ ਗੁਰਿੰਦਰ ਜੀ ਥੈਂਕ ਯੂ ਗੁਰਦੀਪ ਬੋਪਰਾਏ ਜੀ ਵੀ ਜੁੜ ਗਏ ਨੇ ਸਾਡੇ ਨਾਲ ਜੀ ਬਿਲਕੁਲ ਕੈਨੇਡਾ ਤੋਂ ਸਾਂਝ ਪਾਉਂਦੇ ਹੁੰਦੇ ਨੇ ਤੇ ਜੀ ਧੰਨਵਾਦ ਤੁਹਾਡਾ ਵੀ ਸਵੇਰ ਹੋਣੀ ਹੈ ਜੀ ਉੱਥੇ ਸੋਹਣੀ ਸੋਹਣੀ ਸਵੇਰ ਦਾ ਆਨੰਦ ਤੁਸੀਂ ਮਾਣ ਰਹੇ ਹੋਵੋਗੇ ਆਸ ਹੈ ਸੋ ਮੌਨਸੂਨ ਦਾ ਸੀਜ਼ਨ ਹੈ ਬਰਸਾਤ ਦਾ ਜਿਹੜਾ ਮੌਸਮ ਹੈ ਉਹ ਬਿਲਕੁਲ ਜੀ ਕਈ ਇਲਾਕਿਆਂ ਦੇ ਵਿੱਚ ਭਾਰਤ ਦੇ ਵਿੱਚ ਔਰ ਭਾਰਤ ਹੀ ਨਹੀਂ ਬਲਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਬਾਰਿਸ਼ ਹੈ ਉਹ ਹੋਈ ਹੈ ਸਭ ਦੇ ਚਲਦੇ ਹੋਏ ਸਾਨੂੰ ਖਾਣ ਪੀਣ ਦੇ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਥੋੜੀ ਜਿਹੀ ਗੱਲ ਇਸ ਦੇ ਉੱਤੇ ਵੀ ਕਰ ਲਈਏ ਤੁਹਾਨੂੰ ਪਤਾ ਹੈ ਕਿ ਵੈਸੇ ਜਦੋਂ ਬਰਸਾਤ ਹੁੰਦੀ ਹੈ ਤੇ ਮਜ਼ਾ ਵੀ ਬੜਾ ਆਉਂਦਾ ਵਧੀਆ ਵੀ ਲੱਗਦਾ ਚੰਗਾ ਵੀ ਲੱਗਦਾ ਪਰ ਉਹਦੇ ਨਾਲ ਹੀ ਸਾਨੂੰ ਖਾਣ ਪੀਣ ਦੇ ਵਿੱਚ ਵੀ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਇੱਦਾਂ ਹੁੰਦਾ ਕਿ ਇਸ ਮੌਸਮ ਦੇ ਵਿੱਚ ਨਾ ਬਿਮਾਰ ਹੋਣ ਦੇ ਚਾਂਸਿਸ ਵੀ ਜ਼ਿਆਦਾ ਹੋ ਜਾਂਦੇ ਨੇ ਖਾਂਸੀ ਜ਼ੁਕਾਮ ਇਨਫੈਕਸ਼ਨ ਇਸ ਸਾਰੇ ਤਰ੍ਹਾਂ ਦੇ ਖਤਰਿਆਂ ਤੋਂ ਬਚਣ ਦੇ ਲਈ ਮੌਨਸੂਨ ਦੇ ਵਿੱਚ ਕੀ ਖਾਣਾ ਪੀਣਾ ਚਾਹੀਦਾ ਹੈਗਾ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਜੀ ਮੌਨਸੂਨ ਦੇ ਵਿੱਚ ਵੈਸੇ ਪਕੌੜੇ ਤਾਂ ਸਾਰਿਆਂ ਨੂੰ ਹੀ ਬੜੇ ਪਸੰਦ ਹੁੰਦੇ ਨੇ ਪਰ ਤੁਹਾਨੂੰ ਪਤਾ ਕਿ ਜ਼ਿਆਦਾ ਤਲਿਆ ਭੁਨਿਆ ਖਾਣਾ ਵੀ ਜਿਹੜਾ ਹੈ ਉਹ ਚੰਗਾ ਨਹੀਂ ਹੁੰਦਾ ਸੋ ਘੱਟ ਮਾਤਰਾ ਦੇ ਵਿੱਚ ਔਰ ਜਿਹੜੀ ਸਬਜ਼ੀ ਹੈ ਮੌਨਸੂਨ ਦੇ ਵਿੱਚ ਕਿੱਦਾਂ ਦੀ ਸਬਜ਼ੀ ਕਿੱਦਾਂ ਦੇ ਫਲ ਜਿਹੜੇ ਨੇ ਖਾਧੇ ਜਾਣ ਕੀ ਪੀਤਾ ਜਾਵੇ ਜਿਨ੍ਹਾਂ ਤੋਂ ਬਿਮਾਰੀਆਂ ਦਾ ਜਿਹੜਾ ਖਤਰਾ ਹੈ ਉਹ ਨਾ ਰਹੇ ਤੇ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਇਸ ਮੌਨਸੂਨ ਨੂੰ ਇੰਜੋਏ ਕਰ ਸਕੋ ਤਾਂ ਮੌਨਸੂਨ ਦੇ ਮੌਸਮ ਦੇ ਵਿੱਚ ਐਂਟੀਬਾਇਓਟਿਕ ਹਰਬਲ ਟੀ ਇਹ ਤਾਂ ਤੁਸੀਂ ਬਿਲਕੁਲ ਪੀ ਸਕਦੇ ਹੋ, ਜਿਹਦੇ ਵਿੱਚ ਸ਼ਹਿਦ, ਮਿੰਟ, ਅਦਰਕ, ਕਾਲੀ ਮਿਰਚ ਵਰਗੀਆਂ ਚੀਜ਼ਾਂ ਨੂੰ ਪਾ ਕੇ ਬਣਾਇਆ ਜਾਂਦਾ ਹੈ ਔਰ ਇੱਦਾਂ ਦੀ ਚੀਜ਼ਾਂ ਦੇ ਨਾਲ ਬਣੀ ਹੋਈ ਜਿਹੜੀ ਚਾਹ ਆ ਜੇਕਰ ਅਸੀਂ ਪੀਂਦੇ ਹਾਂ ਤੇ ਉਹ ਐਂਟੀਬਾਇਓਟਿਕ ਹੁੰਦੀ ਹੈ ਤੇ ਕਿਤੇ ਨਾ ਕਿਤੇ ਤੁਹਾਨੂੰ ਹੈਲਥੀ ਵੀ ਉਹ ਰੱਖਦੀ ਹੈ ਜੀ। ਸੋ ਇਸੇ ਦੇ ਨਾਲ ਜੇ ਅਸੀਂ ਬਿਲਕੁਲ ਇਹ ਵੀ ਜਾਣ ਲਈਏ ਕਿ ਮੌਨਸੂਨ ਦੇ ਵਿੱਚ ਪਾਣੀ ਜਿਹੜਾ ਹੈਗਾ, ਵੈਸੇ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਇੱਦਾਂ ਹੁੰਦਾ ਕਿ ਸਰੀਰ ਦੇ ਵਿੱਚ ਤੁਹਾਨੂੰ ਪਤਾ ਕਿ ਪਾਣੀ ਸਾਨੂੰ ਕਿੰਨੇ ਗਲਾਸ, ਵੱਧ ਤੋਂ ਵੱਧ 8 ਗਲਾਸ ਦੇ ਬਾਰੇ ਦੱਸਿਆ ਜਾਂਦਾ ਡਾਕਟਰਾਂ ਦੇ ਵੱਲੋਂ ਕਿ ਜ਼ਰੂਰ ਪੀਣਾ ਚਾਹੀਦਾ ਹੈ। ਠੰਡਾ ਪਾਣੀ ਪੀਣ ਤੋਂ ਬਚਣਾ ਜ਼ਰੂਰ ਚਾਹੀਦਾ ਹੈ ਔਰ ਉਬਲਿਆ ਹੋਇਆ ਪਾਣੀ ਜ਼ਰੂਰ ਪੀਤਾ ਜਾਵੇ, ਯਾਨੀ ਕਿ ਥੋੜਾ ਜਿਹਾ ਹੌਟ ਵਾਟਰ ਜਿਹਨੂੰ ਆਪਾਂ ਲੈ ਸਕਦੇ ਹਾਂ ਔਰ ਕਿਤੇ ਨਾ ਕਿਤੇ ਪਾਣੀ ਨੂੰ ਉਬਾਲਣ ਦੇ ਨਾਲ ਉਸਦੇ ਵਿੱਚ ਜਿਹੜੇ ਖਤਰਨਾਕ ਬੈਕਟੀਰੀਆ ਹੁੰਦੇ ਨੇ ਉਹ ਵੀ ਖਤਮ ਹੋ ਜਾਂਦੇ ਨੇ ਔਰ ਪਾਣੀ ਤੋਂ ਹੀ ਸਭ ਤੋਂ ਜ਼ਿਆਦਾ ਜਿਹੜੀ ਇਨਫੈਕਸ਼ਨ ਹੈ ਨਾ ਜਲਦੀ ਉਹ ਹੁੰਦੀ ਹੈ। ਸੋ ਆਪਣੇ ਆਪ ਨੂੰ ਬੋਡੀ ਨੂੰ ਹਾਈਡਰੇਟ ਜ਼ਰੂਰ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਜਿਹੜੀ ਇਮਿਊਨਿਟੀ ਹੈਗੀ ਹੈ ਸਾਡੀ ਔਰ ਉਸਨੂੰ ਸਟਰੋਂਗ ਰੱਖਣ ਦੇ ਲਈ ਅੱਜ ਦੇ ਜ਼ਮਾਨੇ 'ਚ ਤਾਂ ਵੈਸੇ ਹੀ ਇਮਿਊਨਿਟੀ ਦੇ ਲਈ ਇੰਨੀਆਂ ਗੱਲਾਂ ਹੁੰਦੀਆਂ ਨੇ ਕਿ ਇਮਿਊਨਿਟੀ ਨੂੰ ਸਟਰੋਂਗ ਬਣਾ ਕੇ ਰੱਖਣਾ। ਬਾਕੀ ਹਿਊਮਿਡਿਟੀ ਜਿਹੜੀ ਉਹ ਵੀ ਹੁੰਦੀ ਹੈ ਔਰ ਉਸਦੀ ਵਜ੍ਹਾ ਦੇ ਨਾਲ ਪਸੀਨਾ ਵੀ ਨਿਕਲਦਾ, ਬਾਡੀ ਦੇ ਵਿੱਚ ਪਾਣੀ ਦੀ ਜਿਹੜੀ ਕਮੀ ਹੈ ਉਹ ਵੀ ਹੋ ਜਾਂਦੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਖਾਸ ਖਿਆਲ ਹੈ ਉਹ ਰੱਖਿਆ ਜਾਵੇ। ਖਾਣ ਪੀਣ ਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ, ਜਿਹੜੀਆਂ ਸੀਜ਼ਨਲ ਫਰੂਟ ਨੇ ਜਾਂ ਸਬਜ਼ੀਆਂ ਨੇ ਉਹਨਾਂ ਦਾ ਹੀ ਇਸਤੇਮਾਲ ਜ਼ਿਆਦਾਤਰ ਕੀਤਾ ਜਾਵੇ। ਜੀ ਹਾਂ, ਸੋ ਇਸ ਤਰ੍ਹਾਂ ਹੁਣ ਵੇਲਾ ਜਿਹੜਾ ਮੈਨੂੰ ਇਸ਼ਾਰੇ ਕਰ ਰਿਹਾ ਕਿ ਜਾਣਾ ਪੈਣਾ ਹੈ ਤੇ ਜਾਣ ਤੋਂ ਪਹਿਲਾਂ ਬਿਲਕੁਲ ਇੱਥੇ ਕੁਛ ਮੈਸੇਜਸ ਹੋਰ ਆਏ ਹੋਏ ਨੇ ਜੀ। ਮੈਨੂੰ ਇੱਥੇ ਪਾਲ ਜੀ ਕਹਿੰਦੇ ਨੇ ਅੱਜ ਵੀ ਵਧੀਆ ਜੀ ਡਿਸ਼ ਦੱਸ ਦੇਣਾ, ਮੈਂ ਅੱਜ ਘਰੇ ਹੀ ਹਾਂ ਟਰਾਈ ਕਰਾਂਗਾ ਬਣਾਉਣ ਦੀ। ਜੀ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਤਾਂ ਜ਼ਰੂਰ ਦੱਸ ਦਿੰਦੇ। ਮੈਸੇਜ ਥੋੜਾ ਤੁਹਾਡਾ ਲੇਟ ਆਇਆ ਪਰ ਹਾਂਜੀ ਅਗਲੀ ਵਾਰੀ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ ਕੋਈ ਵਧੀਆ ਜੀ ਡਿਸ਼। ਹਾਂਜੀ, ਬਾਕੀ ਸਾਡੇ ਸਰੋਤੇ ਅਗਰ ਕੋਈ ਜਾਣਦੇ ਹੋਣ ਵਧੀਆ ਜੀ ਰੈਸਪੀ ਕੋਈ ਡਿਸ਼ ਤਾਂ ਫਿਰ ਉਹ ਸਾਨੂੰ ਲਿਖ ਕੇ ਜ਼ਰੂਰ ਭੇਜਣ ਤੇ ਆਪਾਂ ਸ਼ੇਅਰ ਕਰਾਂਗੇ ਜੀ ਰੇਡੀਓ ਤੇ। ਫੇਸਬੁੱਕ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ ਤੇ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਆ ਗਿਆ ਤੁਸੀਂ ਆਪਣਾ ਔਰ ਆਪਣਿਆਂ ਦਾ ਖਾਸ ਖਿਆਲ ਰੱਖਣਾ। ਮਿਲਦੇ ਹਾਂ ਜੀ ਸੋਮਵਾਰ ਨੂੰ ਰੰਗਲੇ ਬੋਲ ਪ੍ਰੋਗਰਾਮ ਚ ਰਾਤ 10:30 ਭਾਰਤੀ ਸਮੇਂ ਮੁਤਾਬਕ, ਸ਼ਿਕਾਗੋ ਸਮੇਂ ਦੁਪਹਿਰ 12 ਵਜੇ।
ਇੱਕ ਡਿਜ਼ਾਈਨਰ ਮੇਰੇ ਸੂਟਾਂ ਦੇ ਲਈ ਰੱਖ ਤੂੰ, ਬੇਸ਼ੱਕ ਅਲਾਈਨਰ ਨਾ ਲੈ ਕੇ ਦੇਵੀ ਅੱਖ ਨੂੰ। ਇੱਕ ਡਿਜ਼ਾਈਨਰ ਮੇਰੇ ਸੂਟਾਂ ਦੇ ਲਈ ਰੱਖ ਤੂੰ, ਬੇਸ਼ੱਕ ਅਲਾਈਨਰ ਨਾ ਲੈ ਕੇ ਦੇਵੀ ਅੱਖ ਨੂੰ। ਗੱਲ ਦਿਲ ਦੀ ਤੂੰ ਸਾਰੀ, ਉਹ ਗੱਲ ਦਿਲ ਦੀ ਤੂੰ ਸਾਰੀ, ਅੱਖਾਂ ਨਾਲ ਕਈ ਜੱਟੀ ਨੂੰ। ਬਸ ਸੋਹਣੇ ਸੋਹਣੇ ਸੂਟ ਦਵਾਉਂਦਾ ਰਹੀ ਜੱਟੀ ਨੂੰ, ਬਸ ਸੋਹਣੇ ਸੋਹਣੇ ਸੂਟ ਦਵਾਉਂਦਾ ਰਹੀ ਜੱਟੀ ਨੂੰ, ਬਸ ਸੋਹਣੇ ਸੋਹਣੇ। ਰੰਗ ਬਿਰੰਗੇ ਦੁਪੱਟੇ ਲੈ ਦੀ ਪਵੇ ਪੰਜਾਵੇ, ਨਿੱਕੀ ਹੁੰਦੀ ਤੂੰ ਐ ਜਾਵੇ ਹੁਣ ਸਾਰੇ ਦਮੀ ਪਗਾਵੇ, ਮੈਨੂੰ ਰੰਗ ਬਿਰੰਗੇ ਦੁਪੱਟੇ ਲੈ ਦੀ ਪਵੇ ਪੰਜਾਵੇ। ਲੰਬੀ ਕਾਰ ਮੈਂ ਨਾ ਮੰਗਦੀ, ਰਾਣੀ ਹਾਰ ਮੈਂ ਨਾ ਮੰਗਦੀ, ਸ਼ੌਂਕ ਸੀ ਸਾਰੇ ਦਸ ਤੇ ਹਿੱਲਾ ਚਾਰ ਮੈਂ ਨਾ ਮੰਗਦੀ, ਸ਼ੌਂਕ ਨਾ ਕਈ ਜੱਟੀ ਨੂੰ।